ਚਿੰਤਨ ਦੇ ਵਿੱਚ ਕਿਸੇ ਨੂੰ ਨਹੀਂ ਬੰਨਿਆ। ਕਿਸੇ ਦੇ ਲਈ ਜੋੜੇ ਝਾੜਨੇ ਵੀ ਭਗਤੀ ਹੈ, ਕਿਸੇ ਦੇ ਲਈ ਭਾਂਡੇ ਮਾਂਜਣੇ ਵੀ ਭਗਤੀ ਹੈ, ਕਿਸੇ ਦੇ ਲਈ ਚੋਰ ਸਾਹਿਬ ਕਰਨਾ ਵੀ ਭਗਤੀ ਹੈ, ਕਿਸੇ ਦੇ ਲਈ ਬੈਠ ਕੇ ਕੀਰਤਨ ਸੁਣਨਾ ਵੀ ਭਗਤੀ ਹੈ, ਕਿਸੇ ਦੇ ਲਈ ਕੀਰਤਨ ਕਰਨਾ ਵੀ ਭਗਤੀ ਹੈ, ਕਿਸੇ ਦੇ ਲਈ ਕਥਾ ਸੁਣਨਾ ਵੀ ਭਗਤੀ ਹੈ ਤੇ ਕਿਸੇ ਦੇ ਲਈ ਕਥਾ ਕਰਨਾ ਵੀ ਭਗਤੀ ਹੈ। ਕਿਉਂਕਿ ਗੁਰੂ ਦੇ ਕਿਰਪਾ ਤੋਂ ਬਿਨਾਂ ਨਾ ਗੁਰੂ ਦੀ ਗੱਲ ਕੀਤੀ ਜਾ ਸਕਦੀ ਹੈ ਤੇ ਨਾ ਗੁਰੂ ਦੀ ਗੱਲ ਸੁਣੀ ਜਾ ਸਕਦੀ। ਗੁਰੂ ਕਿਰਪਾ ਕਰੇ ਤਾਂ ਹੀ ਗੁਰੂ ਦੀ ਗੱਲ ਅੰਦਰ ਜਾਂਦੀ ਹੈ। ਧਰਮ ਤਾਂ ਇਸ ਤਰ੍ਹਾਂ ਹੀ ਕਹਿੰਦਾ ਹੈ, ਗੁਰਦੇਵ ਤਾਂ ਇਸ ਤਰ੍ਹਾਂ ਹੀ ਕਹਿੰਦੇ ਨੇ ਤੇ ਆਪੋ ਆਪਣੇ ਢੰਗ ਦੇ ਨਾਲ ਗੁਰਦੇਵ ਨੇ ਜੇ ਕਿਸੇ ਨੂੰ ਕੀਰਤਨ ਚੰਗਾ ਲੱਗਦਾ ਕੀਰਤਨ ਚ ਸੁਰਤ ਜੋੜਦਾ, ਜੇ ਕਿਸੇ ਨੂੰ ਕਥਾ ਵਾਰਤਾ ਚੰਗੀ ਲੱਗਦੀ ਹੈ ਉਹ ਕਥਾ ਵਾਰਤਾ ਚ ਸੁਰਤ ਜੋੜਦਾ, ਕਿਸੇ ਨੂੰ ਢਾਡੀ ਵਾਰਾਂ ਦੇ ਵਿੱਚ ਰਸ ਹੈ ਉਹ ਢਾਡੀ ਵਾਰਾਂ, ਕਿਸੇ ਨੂੰ ਕਵੀਆਂ ਦੇ ਵਿੱਚ ਰਸ ਹੈ ਉਹ ਕਵੀ। ਅਨੇਕ ਪਹਿਲੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ੇ ਕਿ ਕਿਸੇ ਵੀ ਢੰਗ ਦੇ ਨਾਲ ਪਰਮਾਤਮਾ ਦੇ ਨਾਲ ਜੁੜ ਲਿਆ ਜਾਇਆ, ਅਗਰ ਜੁੜ ਜਾਵੇ ਜਾਂ ਜੁੜ ਜਾਣ ਦਾ ਕੋਈ ਵਸੀਲਾ ਬਣ ਜਾਵੇ ਤਾਂ ਉਹ ਧੰਨਤਾ ਯੋਗ ਹੈ। ਤੇ ਗੁਰਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਦੋਵੇਂ ਵਕਤ ਦੇ ਸਤਸੰਗ ਚ ਕਥਾ ਅਤੇ ਕੀਰਤਨ ਦੀ ਦਾਤ ਬਖਸ਼ੀ ਹੈ। ਢਾਡੀ ਵਾਰਾਂ ਹੁੰਦੀਆਂ ਹਨ ਕਿ ਕਿਸੇ ਵੀ ਵਸੀਲੇ ਦੇ ਨਾਲ ਕਿਸੇ ਵੀ ਢੰਗ ਦੇ ਨਾਲ ਮਨੁੱਖ ਪਰਮਾਤਮਾ ਤੋਂ ਗੁਰੂ ਤੋਂ ਪ੍ਰਭਾਵਿਤ ਹੋ ਜਾਵੇ ਤੇ ਗੁਰੂ ਦੇ ਮਾਰਗ ਤੇ ਚੱਲ ਪਵੇ, ਪਰਮਾਤਮਾ ਦੇ ਮਾਰਗ ਤੇ ਚੱਲ ਪਵੇ। ਜਿਵੇਂ ਕੋਈ ਵੀ ਕੰਪਨੀ ਹੁੰਦੀ ਹੈ ਉਹ ਐਡਵਰਟਾਈਜ਼ਮੈਂਟ ਕਰਦੀ ਹੈ, ਭਾਵੇਂ ਉਹਦੇ ਕੋਲ ਕੁਛ ਨਾ ਹੋਵੇ ਉਹਦੀ ਐਡਵਰਟਾਈਜ਼ਮੈਂਟ ਉਹਦੇ ਕੰਮ ਨੂੰ ਚਲਾ ਦਿੰਦੀ। ਅਗਰ ਢੰਗ ਦੇ ਨਾਲ ਐਡਵਰਟਾਈਜ਼ਮੈਂਟ ਹੋ ਗਈ ਤੇ ਪ੍ਰੋਡਕਟ ਫਿਰ ਕਦੀ ਫੇਲ ਨਹੀਂ ਹੁੰਦਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮਾ ਦੀ ਐਡਵਰਟਾਈਜ਼ਮੈਂਟ ਕੀ ਹੈ? ਕਥਾ ਹੈ, ਕੀਰਤਨ ਹੈ ਕਿ ਇੱਕ ਵਾਰ ਅਗਰ ਕਿਸੇ ਦੇ ਮਨ ਚ ਗੱਲ ਬਹਿ ਗਈ ਤੇ ਫਿਰ ਉਹ ਚੱਲ ਪਿਆ, ਫਿਰ ਤੇ ਖਰੀਦੇ ਗਈ ਹਰ ਕੇ ਨਾਮ ਕੇ ਵਿਆਪਾਰੀ। ਹਰੀ ਦੇ ਨਾਮ ਦਾ ਫਿਰ ਵਪਾਰ ਕਿਵੇਂ ਕਰੇਗਾ? ਪਹਿਲਾਂ ਸੌਦਾ ਦੱਸਣਾ ਪਏਗਾ ਕਿ ਗੁਰੂ ਕੀ ਸੌਦਾ ਵੇਚ ਰਹੇ ਨੇ। ਗੁਰੂ ਨਾਮ ਵੇਚ ਰਹੇ ਨੇ ਤੇ ਗੁਰੂ ਦੇ ਨਾਲ ਵਪਾਰ ਕਰੋ ਨਾਮ ਦਾ। ਪਦਾਰਥ ਦਾ ਵਪਾਰ ਧਨ ਦਾ ਅਸੀਂ ਸੰਸਾਰ ਚ ਬੜਾ ਕਰਨੇ ਆ, ਉਹਨੂੰ ਬਾਹਰ ਰੱਖੋ ਗੁਰੂ ਘਰ ਤੋਂ ਜਿੰਨਾ ਹੋ ਸਕੇ, ਗੁਰੂ ਘਰ ਤੋਂ ਪੈਸੇ ਦੀ ਗੱਲ ਬਾਹਰ। ਇੱਥੇ ਆ ਕੇ ਘੱਟੋ ਘੱਟ ਆਪਣੀਆਂ ਮੰਗਾਂ ਨੂੰ ਵੀ ਸੰਕੋਚੋ। ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੈ ਕੋਈ। ਕਬੀਰ ਸਾਹਿਬ ਕਹਿੰਦੇ ਨੇ ਗੁਰੂ ਨੂੰ, ਪਰਮਾਤਮਾ ਨੂੰ, ਭਗਤ ਨੂੰ, ਸੰਤ ਨੂੰ, ਅਵਤਾਰ ਨੂੰ, ਪੈਗੰਬਰ ਨੂੰ ਮਿਲਣ ਜਾਈਏ, ਘੱਟੋ ਘੱਟ ਉਦੋਂ ਤੇ ਆਪਣੀਆਂ ਮੰਗਾਂ ਬਾਹਰ ਛੱਡ ਜਾਈਏ ਜੋੜਿਆਂ ਕੋਲ। ਜਿੱਥੇ ਜੋੜੇ ਲਾਣੇ ਨੇ ਉੱਥੇ ਆਪਣੀ ਮੰਗ ਵੀ ਛੱਡ ਜਾਵੋ। ਗੁਰੂ ਕੋਲ ਜਾਵੋ ਗੁਰੂ ਨੂੰ ਮਿਲਣ, ਬਸ ਮੈਂ ਤੇ ਗੁਰੂ। ਤੇ ਜੇ ਮਿਲਾਪ ਹੋ ਗਿਆ ਫਿਰ ਗੁਰੂ ਜੋ ਪਦਾਰਥ ਬਖਸ਼ੇਗਾ ਸਾਡੀ ਸੋਚ ਦੇ ਨਾਲ ਉਹ ਬੜਾ ਵੱਡਾ ਹੋਏਗਾ, ਸਾਡੀ ਸੋਚ ਬੜੀ ਛੋਟੀ ਹੁੰਦੀ ਹੈ। ਕਈ ਵਾਰੀ ਪੁੱਤਰ ਨੂੰ ਆਸ ਹੁੰਦੀ ਹੈ ਛੋਟੀ ਜਿਹੀ ਚੀਜ਼ ਮੰਗ ਲਈਏ, ਪਿਤਾ ਬੜੀ ਵੱਡੀ ਦੇ ਦਿੰਦਾ ਖੁਸ਼ ਹੋ ਕੇ ਕਿ ਨਹੀਂ ਮੇਰਾ ਪੁੱਤਰ ਯੋਗ ਹੈ ਇਹਨੂੰ ਵੱਡੀ ਚੀਜ਼ ਦੇ ਦਈਏ। ਪਰ ਸਾਡੀ ਜਿੰਨੀ ਕੁ ਬੁੱਧੀ ਹੁੰਦੀ ਹੈ ਅਸੀਂ ਉਤਨੀ ਕੁ ਚੀਜ਼ ਮੰਗ ਲੈਂਦੇ ਹਾਂ। ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹੇ ਤੇਤੀ। ਉਵੇਂ ਅਸੀਂ ਵਰਣਨ ਕਰਨੇ ਆਪਣੀ ਚੀਜ਼ਾਂ ਦਾ, ਮੰਗਾਂ ਦਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਅਗਰ ਸੰਤੋਖੀ ਬਣ ਜਾਏਗਾ ਤੇ ਵੱਧ ਕੇ ਪਦਾਰਥ ਮਿਲਣਗੇ ਤੇ ਵੱਧ ਕੇ ਸੁੱਖ ਮਿਲਣਗੇ ਸੰਸਾਰ ਦੇ, ਤੇ ਵੱਧ ਕੇ ਹੀ ਨਿਰੰਕਾਰ ਦੇ ਮਾਰਗ ਦਾ ਗਿਆਨ ਮਿਲੇਗਾ। ਤੇ ਜੇ ਮੰਗਾਂ ਕਰੇਗਾ ਦਏਗਾ ਤਾਂ ਵੀ, ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ। ਪਰ ਗੁਰਦੇਵ ਖੁਸ਼ ਉਹਦੇ ਤੇ ਹੁੰਦੇ ਨੇ। ਸ਼੍ਰੀ ਕ੍ਰਿਸ਼ਨ ਕਹਿਣ ਲੱਗੇ, ਅਰਜੁਨ ਮੈਨੂੰ ਸਾਰਾ ਸੰਸਾਰ ਪਿਆਰਾ, ਇਹ ਨਹੀਂ ਕਿ ਮੈਂ ਕਿਸੇ ਨਾਲ ਪਿਆਰ ਕਰਨਾ, ਸਾਰਿਆਂ ਨਾਲ ਹੀ ਮੈਂ ਪਿਆਰ ਕਰਨਾ। ਗੀਤਾ ਦਾ ਉਪਦੇਸ਼ ਦਿੰਦੇ ਮਹਾਭਾਰਤ ਦੇ ਮੈਦਾਨ ਦੇ ਵਿੱਚ, ਯੁੱਧ ਦੇ ਵਿੱਚ, ਕੁਰੂਕਸ਼ੇਤਰ ਦੇ ਮੈਦਾਨ ਚ। ਪਰ ਕਹਿੰਦੇ ਨੇ ਜਿਹੜਾ ਭਗਤ ਆਪਣੀਆਂ ਮੰਗਾਂ ਨੂੰ ਬਾਹਰ ਛੱਡ ਕੇ ਤੇ ਮੈਨੂੰ ਮਿਲਣ ਆਉਂਦਾ, ਆਪਣਾ ਆਪ ਮੈਨੂੰ ਸੌਂਪ ਦਿੰਦਾ, ਫਿਰ ਮੈਂ ਆਪਣਾ ਆਪ ਆਪਣੇ ਭਗਤ ਨੂੰ ਸੌਂਪ ਦੇਣਾ। ਜਿਤਨੀ ਮੇਰੀ ਤਾਕਤ ਹੈ ਫਿਰ ਭਗਤ ਦੀ ਹੋ ਜਾਂਦੀ ਹੈ। ਬਸ ਕੀ ਕਰਨਾ, ਜਿਹੜਾ ਭਗਤ ਆਪਣਾ ਮਨ ਤਨ ਧਨ ਮੈਨੂੰ ਸੌਂਪ ਦਿੰਦਾ ਫਿਰ ਉਹ ਮੈਨੂੰ ਬਹੁਤ ਪਿਆਰਾ ਲੱਗਦਾ। ਉਹਨਾਂ ਨੇ ਗੀਤਾ ਚ ਕਿਹਾ ਤੇ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਨੇ, ਮਨ ਵੇਚਿਆ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪ੍ਰਾਪਤੀ ਹੋ ਜਾਏਗੀ ਪਰ ਹੁਕਮ ਨੂੰ ਮੰਨ, ਬੇਨਤੀ ਕਰ, ਬੇਨਤੀ ਚ ਵੀ ਬੇਨਤੀ ਕਰ, ਹੁਕਮ ਨਾ ਕਰ। ਬੇਨਤੀ ਦਾ ਅਰਥ ਹੁੰਦਾ ਹੈ ਕਿ ਮੈਂ ਕਿਸੇ ਮਨੁੱਖ ਦੇ ਅੱਗੇ ਕੋਈ ਅਰਜੋਈ ਕਰਾਂ, ਅਗਲੇ ਕੋਲ ਕੋਈ ਚੀਜ਼ ਮੰਗਾਂ, ਅਗਲੇ ਨੂੰ ਚੰਗੀ ਲੱਗੇ ਉਹ ਦੇ ਦੇਵੇ, ਨਾ ਲੱਗੇ ਨਹੀਂ ਦੇਵੇ। ਇਹਨੂੰ ਕਹਿੰਦੇ ਨੇ ਬੇਨਤੀ, ਕਿ ਅਗਲੇ ਨੂੰ ਚੰਗੀ ਲੱਗੀ ਦੇ ਦਿੱਤੀ, ਨਹੀਂ ਲੱਗੀ ਨਹੀਂ ਦਿੱਤੀ, ਤੇ ਜੇ ਮੈਨੂੰ ਮਿਲ ਗਈ ਮੈਂ ਉਹਦਾ ਸ਼ੁਕਰਾਨਾ ਕਰਾਂਗਾ, ਜੇ ਨਹੀਂ ਮਿਲੀ ਤੇ ਮੈਂ ਪਹਿਲਾਂ ਵਾਂਗਰ ਰਹਾਂਗਾ ਕਿਉਂਕਿ ਮੈਨੂੰ ਨਹੀਂ ਮਿਲੀ, ਜਿਵੇਂ ਸਾਵੇਂ ਰਹਿਣਾ। ਤੇ ਜੇ ਗੁਰੂ ਨੇ ਕੋਈ ਚੀਜ਼ ਦੇ ਦਿੱਤੀ ਹੈ ਤੇ ਸ਼ੁਕਰਾਨਾ, ਜੇ ਨਹੀਂ ਦਿੱਤੀ ਉਵੇਂ ਹੀ ਰਹੋ ਜਿਵੇਂ ਪਹਿਲੇ ਸੋ। ਗਿਲੇ ਕਿਸ ਗੱਲ ਦੇ? ਗੁਰੂ ਦੇ ਨਾਲ ਕਿਸ ਗੱਲ ਦਾ ਰੁੱਸਣਾ? ਅਗਰ ਕੋਈ ਚੀਜ਼ ਸਾਡੇ ਯੋਗ ਹੋਏਗੀ, ਪਾਤਰਤਾ ਹੋਏਗੀ, ਪ੍ਰਲਬਧ ਹੋਏਗੀ, ਸਾਡੀ ਝੋਲੀ ਚ ਪੈ ਜਾਏਗੀ। ਇਹ ਰਖਵਾਦ ਨਾ ਕੀਜੈ ਰੇਮਨ, ਸੁਕ੍ਰਿਤ ਕਰ ਕਰ ਲੀਜੈ ਰੇਮਨ। ਕਿਉਂ ਐਵੇਂ ਵਾਦ ਵਿਵਾਦ ਕਰਨਾ, ਚੱਕ ਕਿਉਂ ਮਾਰਨਾ? ਚੰਗੇ ਕਰਮ ਕਰੀ ਜਾ, ਜਪ ਕਰੀ ਜਾ, ਸਾਰਾ ਕੁਛ ਲਈ ਜਾ, ਬਿਨਾਂ ਮੰਗੇ ਦੇਵਾਂਗਾ, ਤੈਨੂੰ ਮੰਗਣ ਦੀ ਵੀ ਲੋੜ ਨਹੀਂ। ਬਿਨ ਬੋਲਿਆ ਸਭ ਕਿਸੇ ਜਾਣਦਾ, ਕਿਸੇ ਆਗਿਆ ਕੀਚੈ ਅਰਦਾਸ। ਬਿਨਾਂ ਮੰਗਿਆ ਗੁਰੂ ਦਏਗਾ, ਬਿਨਾਂ ਬੋਲਿਆ ਗੁਰੂ ਜਾਣਦਾ, ਤੇ ਬਿਨਾਂ ਸਾਡੇ ਕਿਸੇ ਤਰਲੇ ਤੋਂ ਗੁਰਦੇਵ ਸਾਨੂੰ ਸਾਰੇ ਪਦਾਰਥ ਬਖਸ਼ ਦੇਣਗੇ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਭਾਵਨਾ ਵਿਹੀਨ ਕੈਸੇ ਪਾਵੇ ਜਗਦੀਸ਼ ਕੋ। ਕਿਵੇਂ ਗੁਰੂ ਦੇ ਕੋਲੋਂ ਚੀਜ਼ ਕੋਈ ਮਿਲੇ ਜਦੋਂ ਤੱਕ ਭਾਵਨਾ ਨਹੀਂ ਬਣਦੀ? ਕਿਉਂਕਿ ਹੁਕਮ ਕਰਨਾ ਤੇ ਸਾਰਿਆਂ ਨੂੰ ਆ ਜਾਂਦਾ, ਲੇਕਿਨ ਹੁਕਮ ਮੰਨਣਾ ਕਿਸੇ ਕਿਸੇ ਨੂੰ, ਪਖੰਡ ਕਰਨਾ ਤੇ ਸਾਰਿਆਂ ਨੂੰ ਆ ਜਾਂਦਾ, ਪਰ ਧਰਮ ਨਿਭਾਣਾ ਉਹ ਤੇ ਕਿਸੇ ਕਿਸੇ ਨੂੰ ਆਉਂਦਾ। ਕਰਮ ਧਰਮ ਪਾਖੰਡ ਜੋ ਦੀਸੈ ਤਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਜਿਹੜੇ ਧਰਮ ਦੇ ਨਾਮ ਤੇ ਪਖੰਡਕ ਕਰਮ ਚੱਲਦੇ ਨੇ, ਉਹਨਾਂ ਨੂੰ ਤੇ ਜਮ ਖਾ ਜਾਣਗੇ, ਉਹ ਤੇ ਜਨਮ ਮਰਨ ਚ ਪੈਣਗੇ, ਭਾਵੇਂ ਲੱਖ ਬਾਹਰੋਂ ਧਰਮੀ ਦਿਸਦੇ ਰਹਿਣ। ਕੱਲ ਦੇ ਪ੍ਰਸੰਗ ਜਿਹੜੇ ਸਰਵਣ ਕੀਤੇ, ਉਹਨਾਂ ਚ ਗੁਰੂ ਨਾਨਕ ਸਾਹਿਬ ਨੇ ਇੱਕੋ ਗੱਲ ਕੀਤੀ। ਜਿਹੜੇ ਬੜੇ ਬੜੇ ਆਪਣੇ ਆਪ ਨੂੰ ਸਿੱਖ ਆਖਦੇ ਸਨ ਕਿ ਅਸੀਂ ਬੜੇ ਸਿੱਖ ਹਾਂ, ਭਗਤ ਹਾਂ, ਉਹਨਾਂ ਨੂੰ ਗੁਰਦੇਵ ਨੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਇੱਕ ਭੇਖ ਧਾਰ ਲਿਆ, ਉਹ ਜਿਹੜੇ ਬਾਹਰੋਂ ਬਾਹਰੋਂ ਸਿੱਖ ਕਹਿੰਦੇ ਸਨ, ਰਸਨਾ ਹਿਰਦੈ ਕਪਟ ਮੁਖ ਗਿਆਨੀ, ਜਿਨ ਮਨ ਹੋਰ ਮੁਖ ਹੋਰ ਤੇ ਕਾਂਡੇ ਕੱਚੇ ਆ। ਜਿਨ੍ਹਾਂ ਦੇ ਮਨ ਦੇ ਵਿੱਚ ਕੁਛ ਹੋਰ, ਜਿਨ੍ਹਾਂ ਦੀ ਰਸਨਾ ਦੇ ਵਿੱਚ ਕੁਛ ਹੋਰ, ਉਹ ਕੱਚੇ ਨੇ। ਤੇ ਕੱਚੀ ਚੀਜ਼ ਡਿੱਗ ਪੈਂਦੀ ਹੈ, ਕੱਚੀ ਲੱਕੜ ਹੋਏਗੀ ਟੁੱਟ ਜਾਏਗੀ, ਕੱਚੀ ਕੰਧ ਹੋਏਗੀ ਡਿੱਗ ਜਾਏਗੀ, ਕੱਚਾ ਬੰਦੇ ਦਾ ਸਰੀਰ ਹੋਏਗਾ ਬਹੁਤਾ ਚਿਰ ਨਹੀਂ ਚੱਲ ਸਕਦਾ, ਉਹ ਵੀ ਡਿੱਗੇਗਾ। ਤੇ ਕੱਚੇ ਜਿਹੜੀ ਕੱਚੀ ਸ਼ਰਧਾ ਹੁੰਦੀ ਹੈ, ਉਹ ਵੀ ਡਿੱਗ ਪੈਂਦੀ ਹੈ। ਉਹ ਜਿਹੜੀ ਕੱਚੀ ਸ਼ਰਧਾ ਵਾਲੇ ਸਨ, ਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ, ਅਸੀਂ ਤੁਹਾਡੇ ਪੂਰਨ ਭਗਤ ਹਾਂ, ਗੁਰਸਿੱਖ ਹਾਂ। ਗੁਰਦੇਵ ਕਹਿੰਦੇ ਨੇ, ਗੁਰਸਿੱਖ ਹੋ? ਤੇ ਗੁਰਦੇਵ ਨੇ ਭੇਸ ਧਾਰ ਲਿਆ ਧਾਨਕ ਦਾ, ਛੁਰਾ ਫੜ ਲਿਆ, ਅੱਧੇ ਤੇ ਉੱਥੇ ਮੁੜ ਗਏ ਕਿ ਗੁਰੂ ਗੁਰੂ ਨਹੀਂ ਰਿਹਾ। ਕੱਚੇ ਸਨ, ਝੜ ਗਏ, ਉਹ ਸਾਰੇ ਦੇ ਸਾਰੇ ਝੜ ਗਏ, ਜਿਹੜੇ ਮਨ ਹੋਰ ਸਨ, ਜਿਨ੍ਹਾਂ ਦੇ ਮੁਖ ਹੋਰ ਸਨ। ਭਾਈ ਲਹਿਣਾ, ਉਹ ਵੀ ਕਹਿੰਦੇ ਨੇ ਧੰਨ ਗੁਰੂ ਨਾਨਕ, ਤੇ ਜਿਹੜੇ ਆਮ ਸਿੱਖ ਸਨ, ਉਹ ਵੀ ਕਹਿੰਦੇ ਸਨ ਧੰਨ ਗੁਰੂ ਨਾਨਕ। ਜੋ ਸਗੋਂ ਜਿਹੜੇ ਆਮ ਆਉਂਦੇ ਨੇ, ਉਹ ਵੱਧ ਕੇ ਕਹਿੰਦੇ ਨੇ। ਭਗਤ ਤੇ ਇੱਕ ਪਾਸੇ ਲੁੱਕ ਕੇ ਬਹਿੰਦਾ। ਕਦੀ ਵੀ ਇੱਕ ਗੱਲ ਯਾਦ ਰੱਖਣਾ ਕਿ ਭਗਤ ਬਹੁਤਾ ਪ੍ਰਗਟ ਨਹੀਂ ਕਰੇਗਾ ਆਪਣੇ ਆਪ ਨੂੰ, ਤੇ ਜਿਨ ਹਰ ਪਾਇਓ ਤਿਨਹਿ ਛਪਾਇਓ, ਉਹਦੇ ਇੱਕ ਪਾਸੇ ਪਾਸੇ ਬਹੇਗਾ। ਆਪਾਂ ਕੀ ਲੈਣਾ? ਸੰਸਾਰ ਅੱਗੇ ਅੱਗੇ ਹੁੰਦਾ ਰਹੇ, ਆਪਾਂ ਨੀਵੇਂ ਹੀ ਠੀਕ ਆ, ਪਿੱਛੇ ਹੀ ਠੀਕ ਆ। ਜਿਹੜੇ ਬਹੁਤੇ ਅੱਗੇ ਹੁੰਦੇ ਨੇ, ਉਹ ਬਹੁਤੇ ਭਗਤ ਨਹੀਂ ਹੁੰਦੇ, ਤੇ ਜਿਹੜੇ ਲੁੱਕ ਕੇ ਰਹਿੰਦੇ ਨੇ, ਭਗਤ ਉਹ ਹੀ ਹੁੰਦੇ ਨੇ। ਕਿਉਂਕਿ ਜਿਨ ਹਰ ਪਾਇਓ ਤਿਨਹਿ ਛਪਾਇਓ, ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਜਿਨ੍ਹੇ ਆਪਣੇ ਆਪ ਨੂੰ ਨੀਵਾਂ ਜਾਣਿਆ, ਗੁਰੂ ਨਾਨਕ ਦੇ ਦਰਬਾਰ ਚ ਉੱਚਾ ਹੈ। ਤੇ ਜਿਹੜਾ ਉੱਚਾ ਬਣੇਗਾ ਗੁਰੂ ਨਾਨਕ ਦੇ ਦਰਬਾਰ ਚ, ਤੇ ਫਿਰ ਉਹ ਉੱਚਿਆਂ ਨੂੰ ਜਦੋਂ ਡੰਡੇ ਵੱਜਦੇ ਨੇ, ਫਿਰ ਵਾਰ ਨਹੀਂ ਹੁੰਦੀ ਕਿ ਕਿਹੜੇ ਬੂਹੇ ਭੱਜੀਏ ਤੇ ਕਿੱਧਰ ਜਾਈਏ। ਤੇ ਜਿਹੜੇ ਫਿਰ ਭਾਈ ਬਚਿੱਤਰ ਸਿੰਘ ਵਰਗੇ ਪੱਕੇ ਪਰ ਬਹਿੰਦੇ ਪਿੱਛੇ ਨੇ, ਇਹਦਾ ਅਰਥ ਇਹ ਨਹੀਂ ਮੈਂ ਕਹਿ ਰਿਹਾ ਕਿ ਆਪਣੇ ਮਨ ਚ ਸ਼ੰਕਾ ਨਾ ਲੈਣ ਲੈਣਾ ਕਿ ਦਰਬਾਰ ਚ ਅੱਗੇ ਨਹੀਂ ਬਹਿਣਾ। ਸਿਰਫ ਗੱਲ ਸਮਝਦੀ ਹੈ ਕਿ ਅਗਰ ਅੱਗੇ ਬਹਿਣਾ ਤੇ ਇਤਨੀ ਇੱਕ ਭਾਵਨਾ ਵੀ ਬਣੇ ਕਿ ਗੁਰੂ ਮੈਂ ਤਨ ਕਰਕੇ ਨੇੜੇ ਬੈਠਾ, ਮੇਰਾ ਮਨ ਵੀ ਤੇਰੀ ਭਾਵਨਾ ਚ ਹੈ, ਤੇਰੇ ਸ਼ਬਦ ਚ ਹੈ, ਤੇਰੇ ਹੁਕਮ ਚ ਹੈ। ਦੁਨੀ ਚੰਦ ਵੀ ਬੜਾ ਅੱਗੇ ਅੱਗੇ ਹੋ ਕੇ ਜਾਂਦਾ ਸੀ, ਹਰ ਕੰਮ ਚ ਅੱਗੇ ਅੱਗੇ ਹੁੰਦਾ ਸੀ, ਲੰਗਰ ਵਰਤੀਨਾ ਸਾਰਿਆਂ ਤੋਂ ਅੱਗੇ, ਕੜਾਹ ਪ੍ਰਸ਼ਾਦ ਦੀ ਦੇਹ ਗੁਣੀ ਸਾਰਿਆਂ ਤੋਂ ਅੱਗੇ, ਕਿਉਂਕਿ ਮਸੰਦ ਸੀ। ਗੁਰਦੇਵ ਕਹਿੰਦੇ ਨੇ, ਇਹਨੂੰ ਸਭ ਤੋਂ ਵੱਧ ਕੇ ਗੱਫਾ ਦਓ, ਵੱਧ ਕੇ ਦੇਣਾ। ਸਾਰੇ ਗੱਫੇ ਵੱਧ ਕੇ ਦਿੱਤੇ, ਪਰ ਜਦੋਂ ਪਤਾ ਲੱਗਾ ਕਿ ਉਧਰੋਂ ਹਾਥੀ ਛੱਡਿਆ ਜਾ ਰਿਹਾ, ਸ਼ਰਾਬ ਪਿਆ ਕੇ ਮਸਤ ਕਰਕੇ ਤਵੇ ਬੰਨ ਕੇ, ਤੇ ਗੁਰਦੇਵ ਪਾਤਸ਼ਾਹ ਜੀ ਕੋਲ ਹਾਥੀ ਨਹੀਂ ਸੀ, ਕਹਿੰਦੇ ਨੇ ਇੱਧਰ ਕੌਣ, ਕੀ ਹੋਏਗਾ? ਗੁਰਦੇਵ ਪਾਤਸ਼ਾਹ ਕਹਿਣ ਲੱਗੇ, ਚਿੰਤਾ ਨਾ ਕਰੋ, ਸਾਡੇ ਕੋਲ ਵੀ ਇੱਕ ਹਾਥੀ ਹੈ, ਸਾਡਾ ਦੁਨੀ ਚੰਦ ਇਹ ਹਾਥੀ ਨਾਲ ਲੜੇਗਾ। ਕਹਿੰਦੇ ਨੇ, ਇੰਨੀ ਗੱਲ ਸੁਣਦੇ ਭੱਜਿਆ, ਕਹਿੰਦਾ ਹੁਣ ਸਮਝ ਆਈ ਗੁਰੂ ਕਿ ਕੜਾਹ ਪ੍ਰਸ਼ਾਦ ਦੇ ਗੱਫੇ ਮੈਨੂੰ ਵੱਧ ਵੱਧ ਕੇ ਕਿਉਂ ਛਕਾਉਂਦਾ ਸੀ, ਮੈਨੂੰ ਤੇ ਹਾਥੀ ਨਾਲ ਟੱਕਰਾਂ ਮਰਵਾਣੀਆਂ ਨੇ। ਫਿਰ ਉੱਥੋਂ ਭੱਜਦਾ, ਡਿੱਗਦਾ, ਲੱਤ ਟੁੱਟਦੀ ਹੈ, ਸੱਪ ਦੇ ਲੜਨ ਨਾਲ ਫਿਰ ਮਰਦਾ। ਪਰ ਭਾਈ ਬਚਿੱਤਰ ਸਿੰਘ, ਦੁਨੀ ਚੰਦ ਦਾ ਸਰੀਰ ਬੜਾ ਭਾਰਾ ਸੀ, ਬੜਾ ਭਾਰੀ ਭਰਕਮ ਸਰੀਰ ਸੀ, ਲੇਕਿਨ ਹੁਕਮ ਨਹੀਂ ਮੰਨਿਆ, ਭੱਜ ਗਿਆ। ਮਨ ਦੇ ਤਲ ਤੇ ਕੱਚਾ ਸੀ, ਮਨ ਡੋਲ ਗਿਆ। ਮਨ ਨਾ ਡੋਲੇ ਤਨ ਕਾਹੇ ਕੋ ਡਰਾਏ, ਜੇ ਮਨ ਨਾ ਡੋਲੇ ਸਰੀਰ ਨੂੰ ਕੀ ਡਰਾਓ, ਡਰਾਈ ਜਾਓ। ਜਿਨ੍ਹਾਂ ਦੇ ਮਨ ਨਹੀਂ ਡੋਲੇ, ਉਹਨਾਂ ਦੇ ਬੰਦ ਵੀ ਕੱਟ ਦਿੱਤੇ ਗਏ, ਉਹ ਖੜੇ ਰਹੇ, ਨਹੀਂ ਡਿੱਗੇ। ਜਿਨ੍ਹਾਂ ਦੇ ਮਨ ਨਹੀਂ ਡੋਲੇ, ਉਹਨਾਂ ਦੀ ਖੋਪੜੀਆਂ ਲਾ ਦਿੱਤੀਆਂ ਗਈਆਂ, ਉਹ ਨਹੀਂ ਡੋਲੇ। ਤੇ ਜਿਨ੍ਹਾਂ ਦੇ ਮਨ ਡੋਲੇ ਸਨ, ਹਜੇ ਹਾਥੀ ਨਾਲ ਲੜੇ ਵੀ ਨਹੀਂ ਤਾਂ ਵੀ ਭੱਜ ਗਏ, ਤੇ ਜਦੋਂ ਗਿਰੇ ਤੇ ਆਪਣਾ ਕੀਤਾ ਉਹਨਾਂ ਨੇ ਪਾ ਲਿਆ। ਤੇ ਗੁਰਦੇਵ ਪਾਤਸ਼ਾਹ ਜੀ ਹੁਕਮ ਨੂੰ ਮੰਨਣ ਦੀ ਤੋਕੀਦ ਕਰਦੇ ਨੇ। ਫਿਰ ਭਾਈ ਬਚਿੱਤਰ ਸਿੰਘ ਜੀ ਨੂੰ ਕਿਹਾ, ਬਚਿੱਤਰ ਸਿੰਘ ਕਹਿੰਦਾ ਗੁਰਦੇਵ ਤੁਸੀਂ ਕਿਰਪਾ ਭਰਿਆ ਹੱਥ ਰੱਖੋ, ਇੱਕ ਹਾਥੀ ਦੀ ਗੱਲ ਦੂਰ, ਮੈਂ ਸੈਂਕੜੇ ਹਾਥੀਆਂ ਨਾਲ ਲੜ ਲਵਾਂਗਾ। ਤੇ ਫਿਰ ਗੁਰਦੇਵ ਪਾਤਸ਼ਾਹ ਜੀ ਨੇ ਆਪਣੀ ਕਿਰਪਾ ਦਾ ਹੱਥ ਰੱਖਿਆ, ਇੱਕ ਹਾਥੀ ਦੀ ਤੇ ਗੱਲ ਬੜੀ ਦੂਰ ਸੀ, ਫਿਰ ਸੈਂਕੜਿਆਂ ਦੇ ਨਾਲ ਗੁਰਦੇਵ ਪਾਤਸ਼ਾਹ ਜੀ ਨੇ ਲੜਾ ਦਿੱਤਾ ਤੇ ਫਿਰ ਜਿੱਤ ਵੀ ਕਰਵਾਈ। ਇਹ ਨਹੀਂ ਹਾਰ ਕਰਵਾਈ, ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ, ਜਹ ਜੈ ਕਾਜ ਕੀਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ, ਆਪਣੇ ਭਗਤ ਦੀ ਲਾਜ ਫਿਰ ਗੁਰਦੇਵ ਨੇ ਆਪ ਰੱਖੀ। ਪਰ ਜਿਹੜਾ ਭਾਵਨਾ ਦੇ ਨਾਲ ਭਿੱਜਿਆ ਉਹਦੀ ਲਾਜ ਰੱਖੀ। ਜਿਹੜੇ ਪਾਖੰਡੀ ਨੇ, ਜਿਨ ਮਨ ਹੋਰ ਮੁਖ ਹੋਰ ਤੇ ਕਾਂਡੇ ਕੱਚੇ ਆ, ਉਹ ਕੱਚੇ ਨੇ, ਜਿਨ੍ਹਾਂ ਦੀ ਰਸਨਾ ਤੇ ਗੁਰੂ ਧੰਨ ਗੁਰੂ ਨਾਨਕ ਤੇ ਮਨ ਦੇ ਵਿੱਚ ਗੁਰੂ ਨਾਨਕ ਤੇ ਭਰੋਸਾ ਨਹੀਂ, ਦੁੱਖ ਆਏਗਾ ਤੇ ਕਹਿਣ ਵਾਲੇ ਛੱਡ ਦੇਣਗੇ ਧੰਨ ਗੁਰੂ ਨਾਨਕ, ਪਤਾ ਹੀ ਨਹੀਂ ਰਹੇਗਾ ਜਪਜੀ ਸਾਹਿਬ ਕਿੱਧਰ ਗਿਆ, ਹੁਣ ਦੁੱਖ ਆ ਗਿਆ, ਕਿੱਥੋਂ ਆ ਗਿਆ ਦੁੱਖ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਦੁੱਖ ਦਾ ਡੰਡਾ ਵੀ ਅਸੀਂ ਪੱਕਿਆ ਕਰਨ ਵਾਸਤੇ ਮਾਰਨੇ ਆ, ਪ੍ਰੀਖਿਆ ਕਰਨ ਵਾਸਤੇ ਮਾਰਨੇ ਆ। ਤੇ ਫਿਰ ਗੁਰਦੇਵ ਪਾਤਸ਼ਾਹ ਜੀ ਨੇ ਪਿਛਲੇ ਪ੍ਰਸੰਗਾਂ ਚ ਡੰਡੇ ਮਾਰਨੇ ਸ਼ੁਰੂ ਕੀਤੇ, ਡੰਡੇ ਵੱਜਦੇ ਨੇ, ਸਿੱਖ ਭੱਜਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਬੌਰੇ ਹੋ ਗਏ ਨੇ, ਦੀਵਾਨੇ ਮਸਤਾਨੇ ਹੋ ਗਏ ਨੇ, ਇਹਨਾਂ ਨੂੰ ਛੱਡ ਕੇ ਦੌੜ ਜਾਈਏ। ਤੇ ਫਿਰ ਭਾਈ ਲਹਿਣਾ ਜੀ ਵਰਗੇ ਹੱਥ ਜੋੜ ਕੇ ਕਹਿੰਦੇ ਨੇ ਗੁਰਦੇਵ ਪਾਤਸ਼ਾਹ ਜੀ ਤੁਸੀਂ ਪੂਰੇ ਹੋ, ਅਸੀਂ ਅਧੂਰੇ ਆ, ਸਾਡੇ ਅਧੂਰਿਆਂ ਚ ਸਮਰੱਥਾ ਨਹੀਂ ਅਸੀਂ ਤੁਹਾਨੂੰ ਜਾਣ ਸਕੀਏ, ਪਰ ਤੁਸੀਂ ਕਿਰਪਾ ਕਰੋ ਤੇ ਅਸੀਂ ਡੋਲਣ ਤੋਂ ਬਚ ਸਕਨੇ ਆ। ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਹੱਥ ਦੇ ਕੇ ਰੱਖੋ ਤੇ ਅਸੀਂ ਬਚ ਸਕਨੇ ਆ, ਜੇ ਤੁਸੀਂ ਹੱਥ ਹੀ ਨਾ ਦਵੋ ਤੇ ਅਸੀਂ ਕਿਵੇਂ ਬਚਾਂਗੇ, ਅਸੀਂ ਨਹੀਂ ਬਚ ਸਕਦੇ ਗੁਰਦੇਵ ਪਾਤਸ਼ਾਹ। ਤੇ ਫਿਰ ਗੁਰਦੇਵ ਪਾਤਸ਼ਾਹ ਜੀ ਦੇ ਕੋਲੋਂ ਆ ਕੇ ਫਿਰ ਭਾਈ ਲਹਿਣਾ ਜੀ ਸਿੱਖਾਂ ਦੇ ਕੋਲ ਆਉਂਦੇ ਨੇ ਤੇ ਫਿਰ ਸਿੱਖਾਂ ਦੇ ਅੱਗੇ ਬੇਨਤੀ ਕਰਦੇ ਨੇ। ਫਿਰ ਸਿੱਖਾਂ ਨੂੰ ਕਹਿੰਦੇ ਨੇ ਕਿ ਤੁਸੀਂ ਡੋਲਿਆ ਜੇ ਨਾ ਰਤੀ ਵੀ, ਕਿਉਂਕਿ ਗੁਰੂ ਨਾਨਕ ਜੋ ਵੀ ਕਰਨਗੇ ਉਹ ਪੂਰੇ ਨੇ, ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕੁਛ ਨਹੀਂ, ਉਹਦੇ ਉੱਤੇ ਭਰੋਸਾ ਰੱਖਿਆ ਜੇ। ਫਿਰ ਗੁਰਦੇਵ ਪਾਤਸ਼ਾਹ ਜੀ ਜਦੋਂ ਇਸ ਤਰ੍ਹਾਂ ਕੋਤਕ ਵਰਤਾਉਂਦੇ ਨੇ, ਭਾਈ ਲੈਣਾ ਸਿੱਖਾਂ ਕੋਲ ਆਉਂਦੇ ਨੇ, ਗੁਰਦੇਵ ਮਗਰ ਹੀ ਆ ਜਾਂਦੇ ਨੇ ਤੇ ਸਿੱਖ ਬੜੇ ਚਾਅ ਦੇ ਨਾਲ ਖੜੇ ਹੁੰਦੇ ਨੇ ਪੈਰਾਂ ਤੇ, ਸੀਸ ਨਵਾਉਂਦੇ ਨੇ, ਫਿਰ ਡੰਡੇ ਵੱਜਦੇ ਨੇ, ਡੰਡੇ ਵੱਜਦੇ ਨੇ ਤੇ ਫਿਰ ਦੌੜ ਜਾਂਦੇ ਨੇ। ਫਿਰ ਉਹੀ ਕਿਰਿਆ ਚੱਲਦੀ ਹੁਣ ਤੇ ਗੁਰਦੇਵ ਡੰਡੇ ਮਾਰ ਰਹੇ ਨੇ ਤੇ ਗੁਰਦੇਵ ਪਾਤਸ਼ਾਹ ਜੀ ਦੇ ਡੰਡੇ ਦੇ ਵਿੱਚ ਵੀ ਬੜੀ ਰਮਜ ਹੈ ਤੇ ਜਿਹੜੇ ਸਿੱਖ ਡੰਡੇ ਖਾ ਕੇ ਵੀ ਖੜੇ ਨੇ ਤੇ ਗੁਰਦੇਵ ਉਹਨਾਂ ਨੂੰ ਪੁੱਛਦੇ ਨੇ ਤੁਸੀਂ ਕੌਣ ਹੋ, ਤੇ ਕਹਿੰਦੇ ਨੇ ਅਸੀਂ ਤੁਹਾਡੇ ਸਿੱਖ ਹਾਂ। ਤੇ ਇਸ ਤਰ੍ਹਾਂ ਦੀ ਕਥਾ ਸਰਵਣ ਕੀਤੀ ਹੈ, ਅੱਗੇ ਹੁਣ ਬੜੇ ਪਿਆਰ ਦੇ ਨਾਲ ਕਥਾ ਸਰਵਣ ਕਰੀਏ।
ਨਹੀਂ ਪ੍ਰਭੂ ਪੁਨ ਕੁਤਕਾ ਮਾਰੈ,
ਜਦੋਂ ਕਹਿੰਦੇ ਨੇ ਕਿ ਅਸੀਂ ਤੁਹਾਡੇ ਸਿੱਖ ਹਾਂ ਗੁਰਦੇਵ ਪਾਤਸ਼ਾਹ ਜੀ, ਅਸੀਂ ਤੁਹਾਡੇ ਬੱਚੇ ਹਾਂ, ਘਰ ਬਾਰ ਛੱਡ ਕੇ, ਮੋਹ ਨੂੰ ਨਾਸ਼ ਕਰਕੇ, ਧਨ ਨੂੰ ਨਾਸ਼ ਕਰਕੇ, ਧਨ ਦਾ ਘਰ ਦਾ ਮੋਹ ਸਦਨ ਦਾ ਤਿਆਗ ਕੇ ਤੁਹਾਡੇ ਘਰ ਆਏ ਆ ਤੇ ਤੁਸੀਂ, ਅਸੀਂ ਤੁਹਾਡੇ ਦਾਸ ਆ। ਗੁਰਦੇਵ ਪਾਤਸ਼ਾਹ ਜਦੋਂ ਥੱਲੇ ਹੁੰਦੇ ਨੇ, ਡੰਡਾ ਮਾਰਦੇ ਨੇ,
ਭਾਗੇ ਸਿੱਖ ਨਾ ਧੀਰ ਸੰਭਾਰ,
ਬੜੇ ਦੌੜੇ ਜਾਂਦੇ ਨੇ, ਜਿਹੜੇ ਕੱਚੀ ਬਿਰਤੀ ਵਾਲੇ ਨੇ ਦੌੜ ਜਾਂਦੇ ਨੇ, ਜਿਨ੍ਹਾਂ ਦੇ ਮਨ ਕੱਚੇ ਨੇ ਉਹ ਦੌੜਦੇ ਜਾਂਦੇ ਨੇ, ਉਹਨਾਂ ਕੋਲੋਂ ਗੁਰਦੇਵ ਪਾਤਸ਼ਾਹ ਜੀ ਦੀ ਕਲਾ ਨੂੰ ਸਮਝਣ ਦੀ ਸਮਰੱਥਾ ਪ੍ਰਗਟ ਨਹੀਂ ਹੁੰਦੀ, ਫਿਰ ਦੌੜਦੇ ਜਾਂਦੇ ਨੇ। ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਬੌਰੇ ਹੋ ਗਏ ਨੇ, ਦੀਵਾਨੇ ਹੋ ਗਏ ਨੇ, ਮਸਤਾਨੇ ਹੋ ਗਏ ਨੇ, ਹੁਣ ਉਹ ਗੁਰੂ ਨਾਨਕ ਨਹੀਂ ਰਹੇ।
ਉਤਕਾ ਲੱਗੇ ਹੋਏ ਤਨ ਪੀਰ,
ਜਿਵੇਂ ਡੰਡਾ ਲੱਕ ਦੇ ਉੱਤੇ ਪੈਂਦਾ, ਬੜੀ ਪੀੜ ਹੁੰਦੀ ਹੈ ਤੇ ਆ ਆ ਕਰਦੇ ਨੇ। ਨਾਲੇ ਕਹਿੰਦੇ ਨੇ ਕਿ ਗੁਰਦੇਵ ਪਾਤਸ਼ਾਹ ਬੜਾ ਪਿਆਰ ਕਰਦੇ ਹੁੰਦੇ ਸਨ, ਅੱਜ ਡੰਡੇ ਕਿਉਂ ਮਾਰ ਰਹੇ ਨੇ? ਪਰ ਅੱਜ ਡੰਡੇ ਮਾਰ ਰਹੇ ਨੇ, ਪ੍ਰੀਖਿਆ ਲੈ ਰਹੇ ਨੇ ਕਿ ਡੰਡਿਆਂ ਦੇ ਨਾਲ ਵੇਖਣਾ ਹੈ, ਘੜੇ ਨੂੰ ਖੜਕਾ ਕੇ ਵੀ ਵੇਖਣਾ ਪੈਂਦਾ ਨਾ ਕਿ ਘੜਾ ਕੱਚਾ ਹੈ ਜਾਂ ਘੜਾ ਪੱਕਾ ਹੈ, ਸਿੱਖ ਕੱਚੇ ਨੇ ਜਾਂ ਸਿੱਖ ਪੱਕੇ ਨੇ, ਇਹ ਡੰਡਿਆਂ ਦੇ ਨਾਲ ਪਰਖ ਹੋ ਰਹੀ ਆ। ਹੁਣ ਆ ਕੇ ਅਸੀਂ ਬੈਠੇ ਆ ਤੇ ਜੇ ਡੰਡੇ ਮਾਰਨ ਲੱਗ ਜਾਣ ਗੁਰਦੇਵ ਤੇ ਪਤਾ ਤੇ ਫਿਰ ਲੱਗੇਗਾ ਨਾ ਆ ਕੇ। ਤੇ ਸੰਗਤ ਤੇ ਬੜੀ 30-40 ਹਜ਼ਾਰ ਦਾ ਇਕੱਠ, ਇਸ ਤੋਂ ਵੀ ਵੱਧ ਇਕੱਠ ਸੀ ਤੇ ਜਦੋਂ ਤਲਵਾਰ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਟੇਜ ਤੇ ਆਏ ਤੇ ਜਦੋਂ ਲਲਕਾਰੇ ਦੇ ਨਾਲ ਕਿਹਾ ਕਿ ਇੱਕ ਸੀਸ ਦੀ ਲੋੜ ਹੈ, ਮੇਰੀ ਤਲਵਾਰ ਨੂੰ ਇੱਕ ਸੀਸ ਦੀ ਲੋੜ ਹੈ, ਜਿਤਨੇ ਵੀ ਅੱਗੇ ਬਹੁਤੇ ਜਿਹੜੇ ਅੱਗੇ ਬੈਠੇ ਸਨ ਸਾਰੇ ਭੱਜ ਗਏ, ਇਹ ਚੰਗਾ ਕੰਮ ਹੈ, ਅੱਗੇ ਅਸੀਂ ਆ ਤੋਂ ਹੁਣ ਸਾਡੀ ਜਾਏਗੀ, ਪਹਿਲਾਂ ਪਿਛਲਿਆਂ ਦੀ ਵਾਰੀ ਤੇ ਪਿੱਛੋਂ ਆਏਗੀ। ਤੇ ਜਦੋਂ ਭਾਈ ਦਇਆ ਸਿੰਘ ਜੀ ਖੜੇ ਹੋ ਕੇ ਆ ਗਏ, ਝਟਕਾ ਦਿੱਤਾ, ਫਿਰ ਦੂਜਿਆਂ ਦੀ ਵਾਰੀ ਆਈ ਤੇ ਕਹਿੰਦੇ ਨੇ ਇੱਕ ਸੀਸ ਦੀ ਹੋਰ ਲੋੜ ਹੈ, ਜਿਹੜੇ ਹੋਰ ਬੈਠੇ ਸਨ ਉਹ ਵੀ ਭੱਜ ਗਏ, ਇਹ ਚੰਗਾ ਕੰਮ ਹੈ ਕਿ ਫਿਰ ਇੱਕ ਹੋਰ ਦੀ ਲੋੜ ਹੈ, ਇੱਕ ਹੋਰ ਦੀ। ਜਦੋਂ ਪੰਜਵਾਂ ਆ ਕੇ ਮੰਗਿਆ ਫਿਰ ਕਹਿੰਦੇ ਨੇ ਕਿ ਇੱਕ ਹਿੱਸਾ ਹੀ ਰਹਿ ਗਿਆ ਸੀ ਤੇ ਦੋ ਹਿੱਸੇ ਤੇ ਦੌੜ ਗਏ ਸਨ ਕਿ ਗੁਰਦੇਵ ਪਾਤਸ਼ਾਹ ਜੀ ਨਹੀਂ ਇੱਥੇ, ਕੁਛ ਕਲਾ ਹੀ ਵਰਤਾਨਗੇ, ਅੱਜ ਤੇ ਝਟਕਾਈ ਜਾ ਰਹੇ ਨੇ, ਅੱਜ ਨੀ ਬਖਸ਼ਦੇ ਗੁਰੂ ਗੋਬਿੰਦ ਸਿੰਘ ਮਹਾਰਾਜ। ਤੇ ਕਈਆਂ ਦੇ ਮੁਖਾਰ ਬਿੰਦ ਤੋਂ ਉਦੋਂ ਵੀ ਜਾ ਕੇ ਮਾਤਾ ਗੁਜਰ ਕੌਰ ਜੀ ਨੂੰ ਕਿਹਾ ਗਿਆ ਸੀ, ਮਾਤਾ ਜੀ ਗੁਰਦੇਵ ਪਾਤਸ਼ਾਹ ਜੀ ਦੀਵਾਨੇ ਹੋ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ। ਗੁਰੂ ਦੀ ਕਲਾ ਨੂੰ ਕੌਣ ਸਮਝ ਸਕਦਾ ਹੈ? ਗੁਰੂ ਸਮਰੱਥ ਨੇ, ਗੁਰੂ ਦੀ ਕਲਾ ਨੂੰ ਸਮਰੱਥ ਸਮਝਣ ਵਾਸਤੇ ਭਾਵਨਾ ਦੀ ਲੋੜ ਹੈ। ਹਿਰਦੇ ਦੀ ਲੋੜ ਹੈ, ਗੁਰੂ ਨੂੰ ਸਮਝਣ ਵਾਸਤੇ ਬਹੁਤੇ ਦਿਮਾਗ ਦੀ ਲੋੜ ਨਹੀਂ। ਦਿਮਾਗ ਵਾਲਿਆਂ ਨੂੰ ਗੁਰੂ ਦੀ ਰਜਾ, ਗੁਰੂ ਦੀ ਰਮਜ, ਗੁਰੂ ਦੀ ਖੇਡ ਸਮਝ ਨਹੀਂ ਆ ਸਕਦੀ, ਪਰ ਜਿਨ੍ਹਾਂ ਦੇ ਅੰਦਰ ਦਿਲ ਹੈ, ਜਿਨ੍ਹਾਂ ਦੇ ਅੰਦਰ ਹਿਰਦਾ ਹੈ, ਜਿਨ੍ਹਾਂ ਦੇ ਅੰਦਰ ਮਨ ਹੈ, ਕੋਈ ਮੋਮ ਜਿਹਾ ਜਿਨ੍ਹਾਂ ਦਾ ਦਿਲ ਹੈ, ਉਹ ਗੁਰਦੇਵ ਦੀ ਰਮਜ ਨੂੰ ਸਮਝ ਕੇ ਤੇ ਗੁਰਦੇਵ ਪਾਤਸ਼ਾਹ ਜੀ ਨਾਲ ਜੁੜ ਸਕਦੇ ਨੇ, ਗੁਰਦੇਵ ਦੇ ਰਸ ਨੂੰ ਮਾਣ ਸਕਦੇ ਨੇ। ਤੇ ਇਸ ਤਰ੍ਹਾਂ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਨੂੰ ਡੰਡੇ ਮਾਰਦੇ ਨੇ, ਉਹਨਾਂ ਵਿਚਾਰਿਆਂ ਨੂੰ ਸਮਝ ਨਹੀਂ ਹੁੰਦੀ ਸਾਡੇ ਨਾਲ ਬਣ ਕੀ ਰਿਹਾ, ਅਸੀਂ ਤੇ ਘਰ ਬਾਰ ਛੱਡ ਕੇ ਆਏ ਆ ਕਿ ਲੋਕ ਵੀ ਸੁਖੀ ਹੋਣਗੇ, ਪਰਲੋਕ ਵੀ ਸੁਖੀ ਹੋਣਗੇ, ਜੇ ਇੱਥੇ ਹੀ ਡੰਡੇ ਪੈ ਰਹੇ ਨੇ ਤੇ ਅੱਗੇ ਅੱਗੇ ਜਮਾਂ ਦੇ ਡੰਡਿਆਂ ਤੋਂ ਕੌਣ ਬਚਾਏਗਾ? ਜਿਹੜਾ ਗੁਰੂ ਸਾਨੂੰ ਜਮਾਂ ਦੇ ਡੰਡਿਆਂ ਤੋਂ ਬਚਾਉਣ ਵਾਸਤੇ ਅਸੀਂ ਉਹਨੂੰ ਗੁਰੂ ਬਣਾਇਆ ਸੀ, ਉਹ ਤੇ ਇੱਥੇ ਵੀ ਡੰਡੇ ਮਾਰੀ ਜਾ ਰਿਹਾ, ਤੇ ਗੱਲ ਵੀ ਸੱਚੀ ਹੈ। ਹੁਣ ਗੁਰੂ ਕੋਲ ਕੋਈ ਆਏ ਤੇ ਆਏ ਸੁੱਖ ਲਈ ਕਿ ਜਮਾਂ ਦੇ ਡੰਡੇ ਤੋਂ ਬਚਾਂਗੇ, ਤੇ ਜਮਾਂ ਦੇ ਡੰਡੇ ਦੇ ਬੜੇ ਦੂਰ ਇੱਥੇ ਹੀ ਡੰਡੇ ਪੈਣ ਦੇ ਨੇ, ਗੁਰਦੇਵ ਆਪ ਮਾਰ ਰਹੇ ਨੇ, ਤੇ ਹੁਣ ਔਖੀ ਖੇਡ ਸੀ, ਸਮਝ ਨਹੀਂ ਆਈ। ਤੇ ਗੁਰਦੇਵ ਪਾਤਸ਼ਾਹ ਜੀ ਫਿਰ ਕਹਿੰਦੇ ਨੇ ਕਿ ਤੁਸੀਂ ਸਾਡੇ ਕੀ ਲੱਗਦੇ ਹੋ, ਤੁਸੀਂ ਇੱਥੇ ਕਿਉਂ ਹੋ?
ਇੱਕ ਤੇ ਭਾਗੈ ਹੋਏ ਅਧੀਰ,
ਅਧੀਰ ਹੋ ਕੇ ਫਿਰ ਦੌੜਦੇ ਜਾਂਦੇ ਨੇ, ਧੀਰਜ ਬਣਦਾ ਨਹੀਂ, ਗੁਰਦੇਵ ਪਾਤਸ਼ਾਹ ਜੀ ਨੂੰ ਛੱਡ ਕੇ ਬੜੀ ਖੇਤੀ ਦੇ ਨਾਲ ਦੌੜਦੇ ਨੇ, ਭੱਜਦੇ ਨੇ, ਤੇ ਇਹ ਉਚਾਰਦੇ ਜਾਂਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਬੌਰੇ ਹੋ ਗਏ ਨੇ, ਬੌਰਾ ਗਏ ਨੇ, ਹੁਣ ਉਹ ਖੇਡ ਨਹੀਂ ਗੁਰਦੇਵ ਦੀ ਰਹੀ,
ਬੈਠੇ ਜਬ ਰਹੇ।
ਥੋੜੇ ਜੇ ਬੇਚਾਰੇ ਭਾਵਨਾ ਵਾਲੇ ਸਿੱਖ, ਉਹ ਡਰਦੇ ਕਾਰਨ ਲਾ ਲੋ, ਜਾਂ ਕੋਈ ਲੋਭ ਲਾ ਲੋ, ਜਾਂ ਫਿਰ ਅੰਦਰ ਕੋਈ ਭਾਵਨਾ ਜਗੀ ਸਹੀ, ਉਸ ਦੇ ਕਾਰਨ ਬੇਚਾਰੇ ਥੋੜੇ ਜੇ ਉੱਥੇ ਬੈਠੇ ਰਹੇ।
ਪ੍ਰਿਤ ਸ੍ਰੀ ਗੁਰੂ ਅਸ ਬਚ ਕਹੇ,
ਉਹਨਾਂ ਬੈਠੇ ਹੋਇਆ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ,
ਜੇ ਤੁਮ ਸਿੱਖ ਬਣੇ ਹੋ ਮੇਰੇ,
ਜੇ ਤੁਸੀਂ ਸਾਡੇ ਸਿੱਖ ਬਣੇ ਹੋ, ਸਾਡੇ ਮੇਰੇ ਮੈਨੂੰ ਆਪਣਾ ਤਨ ਮਨ ਧਨ ਸੌਂਪਿਆ ਹੈ, ਬਾਣੀ ਪੜ੍ਹਦੇ ਹੋ, ਅਨੰਤ ਸਾਹਿਬ ਦੀ ਬਾਣੀ ਰੋਜ਼ ਪੜ੍ਹਦੇ ਹੋ, ਕਹਿਣ ਲੱਗੇ ਜੀ ਪੜ੍ਹਨੇ ਆ, ਤਨ ਮਨ ਧਨ ਸਭ ਸੌਂਪ ਗੁਰ ਕੋ, ਤਨ ਸੌਂਪਿਆ ਜੀ ਸੌਂਪਿਆ, ਮਨ ਸੌਂਪਿਆ ਜੀ ਸੌਂਪਿਆ, ਧਨ ਸੌਂਪਿਆ ਜੀ ਸੌਂਪਿਆ, ਸਾਰਾ ਕੁਛ ਸੌਂਪ ਕੇ ਆਏ ਆ। ਤੇ ਫਿਰ ਗੁਰਦੇਵ ਪਾਤਸ਼ਾਹ ਜੀ ਇਸ ਤਰ੍ਹਾਂ ਕਹਿਣ ਲੱਗੇ,
ਆਇਸ ਮਨ ਕਰੋ ਨਾ ਦੇਰੇ,
ਫਿਰ ਸਾਡੀ ਇੱਕ ਆਇਸ ਮੰਨ ਲੋ, ਸਾਡੀ ਆਗਿਆ ਜਿਹੜੀ ਗੱਲ ਅਸੀਂ ਤੁਹਾਨੂੰ ਕਹਾਂਗੇ ਉਹਦੇ ਚ ਦੇਰੀ ਨਾ ਕਰਿਆ ਜੇ, ਤੇ ਛੇਤੀ ਉਸ ਗੱਲ ਨੂੰ ਮਨੋਦ ਦੇ ਵਿੱਚ ਲੈ ਆਇਆ ਜੇ।
ਉੱਠ ਆਵੋ ਸਭ ਮੋਰ ਪਛੇਰੇ,
ਸਾਰੇ ਉੱਠ ਕੇ ਤੇ ਮੇਰੇ ਨਾਲ ਚੱਲੋ, ਜਿੱਧਰ ਵੀ ਮੈਂ ਜਾਵਾਂਗਾ ਮੇਰੇ ਪਿੱਛੇ ਪਿੱਛੇ ਚੱਲਦੇ ਜਾਵੋ, ਢੇਰ ਨਹੀਂ ਲਾਣੀ, ਜਿੱਧਰ ਵੀ ਮੈਂ ਜਾਵਾਂਗਾ। ਗੁਰਦੇਵ ਪਾਤਸ਼ਾਹ ਕਹਿਣ ਲੱਗੇ ਮੇਰੇ ਪਿੱਛੇ ਚੱਲੋ,
ਕਹਿਓ ਗਮਣੇ ਗੁਰੂ ਅਗੇਰੇ,
ਇਸ ਤਰ੍ਹਾਂ ਦੇ ਬਚਨ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਅੱਗੇ ਚੱਲ ਪਏ, ਤੇ ਸਿੱਖ ਬੇਚਾਰੇ ਡਰਦੇ ਹੋਏ, ਅੰਦਰ ਡਰ ਵੀ ਹੈ ਤੇ ਅੰਦਰ ਪ੍ਰੇਮ ਵੀ ਹੈ ਕਿ ਪਤਾ ਨੀ ਹੁਣ ਹੁਣ ਤੇ ਡੰਡੇ ਖਾਦੇ ਨੇ, ਅੱਗੇ ਜਾ ਕੇ ਪਤਾ ਨੀ ਹੁਣ ਕੀ ਖਾਣਾ ਪਏਗਾ, ਤੇ ਹੁਣ ਗੁਰਦੇਵ ਕੀ ਖਵਾਊ ਨੇ ਸਾਨੂੰ ਸਮਝ ਨੀ ਆਉਂਦੀ। ਤੇ ਗੁਰਦੇਵ ਪਾਤਸ਼ਾਹ ਜੀ ਦੇ ਪਿੱਛੇ ਚੱਲਦੇ ਹਨ,
ਜਿਹੜੇ
ਥੋੜੇ ਕੁ ਸਿੱਖ ਉੱਤੇ ਰਹਿ ਗਏ ਸਨ, ਜਿਹੜੇ ਪਿੱਛੇ ਬੈਠੇ ਹੋਏ ਸਨ,
ਜਗਤ ਜਗਤ ਸੋ ਪੀਛੇ ਜਾਹੀ,
ਤੇ ਕੁਛ ਬੇਚਾਰੇ ਗੁਰਦੇਵ ਪਾਤਸ਼ਾਹ ਜੀ ਦੇ ਪਿੱਛੇ ਹੈਰਾਨ ਹੋ ਕੇ ਚੱਲੇ, ਖੁਸ਼ੀ ਦੇ ਨਾਲ ਨਹੀਂ ਚੱਲੇ, ਖੁਸ਼ੀ ਨਾਲ ਚੱਲਦੇ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨਾਮ ਜਪਣਾ, ਫਿਰ ਸਾਰੇ ਚੱਲ ਪੈਂਦੇ, ਠੀਕ ਹੈ ਜੀ ਨਾਮ ਬੜਾ ਮਹੱਤਮ ਹੈ, ਨਾਮ ਦਾ ਬੜਾ ਮਹੱਤਮ ਜਪੀਏ। ਪਰ ਹੁਣ ਗੁਰਦੇਵ ਪਾਤਸ਼ਾਹ ਜੀ ਨੇ ਡੰਡੇ ਮਾਰੇ ਸਨ, ਖੇਤੀ ਸਾੜੀ ਸੀ, ਧਾਨਕ ਦਾ ਰੂਪ ਧਾਰਿਆ ਸੀ, ਕਈ ਕੋਤਕ ਦੇਖ ਚੁੱਕੇ ਸਨ, ਹੁਣ ਉਹ ਨਵੇਂ ਪਾਸੇ ਨਵੀਂ ਆਗਿਆ, ਪਤਾ ਨੀ ਕਿਹੜੀ ਬਲਾ ਹੋਰ ਚਿੰਬੜਨੀ ਸੀ, ਕਿਹੜੀ ਰਹਿ ਗਈ ਸੀ, ਤੇ ਹੁਣ ਗੁਰਦੇਵ ਪਾਤਸ਼ਾਹ ਜੀ ਦੇ ਪਿੱਛੇ ਚੱਲੇ। ਤੇ ਇਹ ਜੋ ਵਾਰਤਾ ਬੀਤ ਰਹੀ ਹੈ, ਕਬੀਰ ਜੀ ਨੇ ਆਪਣੀ ਬਾਣੀ ਚ ਵੀ ਕਿਹਾ, ਕਬੀਰ ਜੀ ਕਹਿੰਦੇ ਨੇ, ਜਿਨਹੂ ਕਿਛ ਜਾਣਿਆ ਨਹੀਂ, ਤਿੰਨ ਸੁਖ ਨੀਂਦ ਬਿਹਾਏ, ਹਮੋ ਜੋ ਬੂਝਾ ਬੂਝਣਾ ਪੂਰੀ ਪਰੀ ਬਲਾਏ। ਕਹਿੰਦੇ ਨੇ ਜਿਨ੍ਹਾਂ ਨੇ ਕੁਛ ਨੀ ਜਾਣਿਆ, ਸੱਚਾਈ ਉਹ ਬਿਆਨ ਕਰ ਰਹੇ ਨੇ, ਜਿਨ੍ਹਾਂ ਨੇ ਕੁਛ ਨੀ ਜਾਣਿਆ, ਜਿਨ੍ਹਾਂ ਨੂੰ ਗੁਰੂ ਦਾ ਨੀ ਕੋਈ ਗਿਆਨ, ਪਰਮਾਤਮਾ ਦਾ ਨੀ ਗਿਆਨ, ਕਬੀਰ ਜੀ ਕਹਿੰਦੇ ਨੇ ਮੈਂ ਸੰਸਾਰ ਚ ਵੇਖਿਆ, 9 ਵਜੇ ਆਰਾਮ ਦੇ ਨਾਲ ਉੱਠਦੇ ਨੇ, ਆਰਾਮ ਦੇ ਨਾਲ ਉੱਠ ਕੇ ਚਲੇ ਜਾਂਦੇ ਨੇ ਕੰਮ ਨੂੰ, ਰਾਤ ਨੂੰ ਮਸਤੀ ਚ ਆਉਂਦੇ ਨੇ ਸੋ ਜਾਂਦੇ। ਕਹਿੰਦਾ ਹਮੋ ਜੋ ਬੂਝਾ ਬੂਝਣਾ, ਕਹਿੰਦਾ ਮੈਨੂੰ ਜਿਹੜਾ ਥੋੜਾ ਜਿਹਾ ਪ੍ਰਕਾਸ਼ ਨਜ਼ਰ ਆ ਗਿਆ, ਝਲਕ ਪੈ ਗਈ ਹੈ, ਪੂਰੀ ਪਰੀ ਬਲਾਏ, ਰੱਬ ਨੂੰ ਬੁਲਾ ਕੇ, ਗੁਰੂ ਭਗਤ ਕਬੀਰ ਜੀ ਨੇ ਬਾਣੀ ਚ ਜੇ ਸਲੋਕ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੈ, ਕਬੀਰ ਜੀ ਕਹਿੰਦੇ ਨੇ ਪੂਰੀ ਛੋਟੀ ਨੀ ਸਭ ਤੋਂ ਵੱਡੀ ਬਲਾ ਚਿੰਬੜ ਗਈ ਹੈ, ਹੁਣ ਸਵੇਰੇ 1 ਵਜੇ ਵੀ ਉੱਠਣਾ, ਜਪ ਵੀ ਕਰਨਾ, ਭਗਤੀ ਵੀ ਕਰਨਾ, ਤੇ ਨਾਲੇ ਬ੍ਰਾਹਮਣ ਵੀ ਵੈਰੀ ਬਣ ਗਏ, ਘਰ ਵਾਲਿਆਂ ਨਾਲ ਨੀ ਤਾਲਮੇਲ ਬਣਦਾ, ਮਾਂ ਕਹਿੰਦੀ ਇਹੋ ਜਿਹਾ ਪੁੱਤਰ ਕਿਉਂ ਪੈਦਾ ਹੋਇਆ, ਕਿਤਨੇ ਸਾਖ ਸੰਬੰਧੀ ਨੇ ਉਹ ਵੀ ਕਹਿੰਦੇ ਨੇ ਕੀ ਬਣਿਆ, ਕਬੀਰ ਨੂੰ ਕੀ ਹੋ ਗਿਆ, ਸਾਰੇ ਬ੍ਰਾਹਮਣ ਵੈਰੀ ਬਣ ਗਏ ਨੇ, ਸਿਕੰਦਰ ਲੋਧੀ ਮੌਕੇ ਦਾ ਬਾਦਸ਼ਾਹ ਉਹ ਵੈਰੀ ਬਣ ਗਿਆ, ਤੇ ਆਪ ਕਹਿੰਦਾ ਮੇਰਾ ਵੀ ਕਈ ਵਾਰੀ ਮਨ ਜਪ ਕਰਦੇ ਤੇ ਕਦੀ ਸੰਸਾਰ ਚ ਆ ਜਾਂਦਾ ਕਦੀ ਨਿਰੰਕਾਰ ਚ। ਇਹ ਅਵਸਥਾ ਬਿਆਨ ਕਰਦੇ ਨੇ ਭਗਤ ਜੀ। ਭਗਤ ਦੇ ਵਿੱਚ ਬੜੀ ਉਲਝਣ ਬਣੀ ਰਹਿੰਦੀ ਹੈ, ਸੰਸਾਰ ਵਾਲੇ ਪਾਸੇ ਭਗਤ ਮੁੜ ਨਹੀਂ ਸਕਦਾ, ਕਾਰਨ ਸੰਸਾਰ ਝੂਠਾ ਨਜ਼ਰ ਆ ਗਿਆ, ਸਾਰੇ ਮਤਲਬ ਪ੍ਰਸ਼ਨ ਨਜ਼ਰ ਆ ਗਏ ਨੇ। ਨਿਰੰਕਾਰ ਤੱਕ ਪਹੁੰਚਣ ਦੀ ਤਾਕਤ ਨਹੀਂ ਹੁੰਦੀ ਕਿ ਕਿਵੇਂ ਉਸ ਦਰਵਾਜ਼ੇ ਤੱਕ ਪਹੁੰਚ ਜਾਈਏ। ਫਿਰ ਵਿੱਚ ਜਿਹੜਾ ਅੜ ਜਾਂਦਾ ਉਹ ਪਿੱਛੇ ਨੂੰ ਮੁੜ ਨਹੀਂ ਸਕਦਾ, ਅੱਗੇ ਜਾਇਆ ਨਹੀਂ ਜਾਂਦਾ। ਇੱਕ ਔਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ, ਔਖੀ ਘਾਟੀ ਤੇ ਚੜਿਆ ਨਹੀਂ ਜਾਂਦਾ, ਦੁਬਿਧਾ ਬਣੀ ਰਹਿੰਦੀ ਹੈ। ਉਸ ਦੁਬਿਧਾ ਨੂੰ ਬਾਣੀ ਚ ਕਿਹਾ ਦੁਬਿਧਾ ਬੌਰੀ ਮਨ ਬੌਰਾਇਆ, ਫਿਰ ਬੌਲਾ ਹੋਇਆ ਰਹਿੰਦਾ ਬੰਦਾ। ਫਿਰ ਕਬੀਰ ਉਸ ਅਵਸਥਾ ਦਾ ਜ਼ਿਕਰ ਕਰਦੇ ਨੇ, ਇੱਕ ਪੂਰੀ ਬਲਾ ਚਿੰਬੜ ਗਈ, ਐਸੀ ਬਲਾ ਚਿੰਬੜੀ ਉਹਦੇ ਚਿੰਬੜੀ ਨਾਲ ਹੋਰ ਬੜਾ ਕੁਛ ਚਿੰਬੜਿਆ। ਪਰਮਾਤਮਾ ਨੂੰ ਬਲਾ ਕਿਹਾ, ਹੁਣ ਇਹਨੂੰ ਗਲਤ ਨਾ ਸਮਝ ਲੈਣਾ, ਇਹ ਇੱਕ ਸੱਚਾਈ ਹੈ। ਹੁਣ ਕਹਿਣ ਲੱਗਾ ਨਾਸਤਕ ਤੇ ਕਹਿ ਦੇਗਾ ਨਾ, ਐਵੇਂ ਇੱਕ ਵਜੇ ਉੱਠ ਕੇ ਜਪ ਕਰ ਰਿਹਾ ਤੇ ਮੈਂ ਦੇਖਿਆ ਵੀ ਹੈ ਕਈਆਂ ਦੇ ਨਾਲ ਹੋਇਆ ਵੀ, ਐਵੇਂ 2 ਵਜੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਲਾਈਏ ਧੁਨੀ ਆਰਾਮ ਨਾਲ, ਨਾ ਆਪ ਸੁਣਦਾ ਨਾ ਸਾਨੂੰ ਸੁਣ ਦਿੰਦਾ। ਇੱਕ ਮੇਰਾ ਮਿੱਤਰ ਸੀ ਇੰਡੀਆ ਚ, ਉਹ ਵਿਚਾਰਾ ਸਤਸੰਗ ਕਰਦੇ ਉਹਨੂੰ ਪ੍ਰੇਮ ਬਣ ਗਿਆ ਗੁਰੂ ਨਾਲ, ਹੁਣ 3 ਵਜੇ ਉੱਠ ਪਏ ਗਏ। ਉਹਦੀ ਮਾਤਾ ਵੀ ਆਉਂਦੀ ਸੀ ਗੁਰਦੁਆਰੇ, ਲੇਕਿਨ ਇਹਦੀ ਚੰਗਾ ਕੰਮ ਹੋਇਆ, 1 ਵਜੇ ਉੱਠ ਜਾਂਦਾ ਸੀ, 11 ਵਜੇ ਸੋਨਿਆ, 8 ਵਜੇ ਸੋ ਜਾਂਦਾ, 1 ਵਜੇ ਉੱਠ ਕੇ ਤੇ ਆਪਣਾ ਬਹਿ ਕੇ ਪਾਠ ਕਰਨ ਲੱਗ ਪੈਂਦਾ। ਕਮਰਾ ਇੱਕੋ ਸਾਡਾ, ਇੱਕੋ ਕਮਰੇ ਚ ਨਾ ਸਾਨੂੰ ਸੋਣ ਦਿੰਦਾ ਨਾ ਆਪ ਸੁਣਦਾ, ਤੇ ਫਿਰ ਕਿਹਾ ਕਿ ਰਸੋਈ ਚ ਜਾ ਕੇ ਜਪ ਲਿਆ ਕਰ। ਵਿਚਾਰਾ ਰਸੋਈ ਚ ਜਾ ਕੇ ਜਪਦਾ ਰਿਹਾ, ਇਹ ਸੱਚਾਈ ਗੱਲ। ਹੁਣ ਕਹਿੰਦੇ ਨੇ ਆਪ ਦੇ ਨਾ ਆਪ ਸੁਣਦਾ ਨਾ ਸਾਨੂੰ ਸੋਣ ਦਿੰਦਾ, ਤੇ ਗੱਲ ਤੇ ਸੱਚ ਹੈ ਨਾ। ਹੁਣ ਪਰਮਾਤਮਾ ਨੂੰ ਕਬੀਰ ਕਹਿੰਦਾ ਬਲਾ, ਤੇ ਬਲਾ ਹੈ, ਐਵੇਂ ਨੀ ਸਸਤੇ ਭਾ ਨੀ ਪ੍ਰਮਾਤਮਾ ਮਿਲਦਾ। ਇੱਕ ਕਹਿੰਦਾ ਸੀ ਸੰਤ, ਕਹਿੰਦੇ ਨੇ ਪ੍ਰਮਾਤਮਾ ਝਟਕਾ ਨੀ ਕਰਦਾ, ਪ੍ਰਮਾਤਮਾ ਫਿਰ ਹੌਲੀ ਹੌਲੀ ਹਲਾਲ ਕਰਦਾ, ਹੌਲੀ ਹੌਲੀ ਥੋੜਾ ਜਿਹਾ ਰਸ ਦੇ ਕੇ ਛੱਡ ਦਿੰਦਾ, ਬੰਦਾ ਤੜਫਦਾ ਰਹਿੰਦਾ, ਫਿਰ ਅਰਦਾਸਾਂ ਕਰਦਾ, ਗੁਰੂ ਕਿਰਪਾ ਕਰ ਅਬਕੀ ਵਾਰ ਬਖਸ਼ ਬੰਦੇ ਕੋ। ਥੋੜੀਆਂ ਅਰਦਾਸਾਂ ਕੀਤੀਆਂ ਕਬੀਰ ਜੀ ਨੇ, ਰਵਿਦਾਸ ਜੀ ਨੇ, ਹੁਣ ਬਖਸ਼ ਲਈ ਪ੍ਰਮਾਤਮਾ, ਬੜਾ ਕੁਛ ਕੀਤਾ ਹੀ ਹੁਣ ਬਖਸ਼ ਲਈ। ਪਰ ਉਸ ਤੜਫ ਦੇ ਵਿੱਚ ਵੀ ਇੱਕ ਰਸ ਹੈ, ਇੱਕ ਆਨੰਦ ਹੈ, ਇੱਕ ਖੇਡ ਹੈ, ਅੰਮ੍ਰਿਤ ਵੇਲੇ ਉੱਠਣ ਦੇ ਵਿੱਚ ਵੀ ਇੱਕ ਸਰੂਰ ਬਣ ਜਾਂਦਾ। ਪਰ ਜਿਹੜੇ ਸੁੱਤੇ ਨੇ ਉਹ ਸੁੱਤੇ ਹੋਏ ਵੀ ਭਾਵੇਂ ਵਕਤੀ ਤੌਰ ਤੇ ਉਹ ਸੁੱਖ ਭੋਗਦੇ ਹੋਣਗੇ, ਉਸ ਸਮੇਂ ਦੇ ਬਾਅਦ ਮਹਾ ਦੁੱਖ ਪ੍ਰਗਟ ਹੋਏਗਾ, ਅਗਿਆਨਤਾ ਚ ਜੀ ਰਹੇ ਨੇ। ਇੱਕ ਘਰ ਨੂੰ ਅੱਗ ਲੱਗੀ ਆ, ਉੱਥੇ ਜੀ ਰਹੇ ਨੇ। ਕਬੀਰ ਨੇ ਦੇਖ ਲਿਆ ਅੱਗ ਲੱਗੀ, ਆਪਾਂ ਨਹੀਂ ਜੀ ਸਕਦੇ, ਠੀਕ ਹੈ ਹੁਣ ਭੱਜਣਾ ਪਏਗਾ, ਪਰ ਅੱਗ ਲੱਗੀ ਹੈ, ਦੂਰ ਲੱਗੀ ਹੈ। ਜਿਹੜੇ ਸੁੱਤੇ ਨੇ ਉਹਨਾਂ ਨੂੰ ਇਹ ਹਜੇ ਦੂਰ ਹੈ, ਆਪਾਂ ਅੰਦਰ ਆ, ਸਾਡਾ ਕੀ ਵਿਗੜਨਾ ਹੈ। ਪਰ ਕਬੀਰ ਨੇ ਦੂਰੋਂ ਵੇਖ ਲਈ ਅੱਗ ਲੱਗੀ ਹੈ, ਉਹ ਦੌੜ ਪਿਆ ਘਰ ਛੱਡ ਕੇ, ਨਹੀਂ ਇਹ ਘਰ ਨਹੀਂ ਹੈ, ਘਰ ਕੋਈ ਹੋਰ ਹੀ ਹੈ, ਇਹ ਡੇਰਾ ਨਹੀਂ ਹੈ, ਡੇਰਾ ਕੋਈ ਹੋਰ ਹੀ ਹੈ। ਤੇ ਫਿਰ ਕਬੀਰ ਕਹਿੰਦੇ ਸੀ ਤੇ ਜੋ ਬੁੱਝਾ ਬੁੱਝਣਿਆ, ਪੂਰੀ ਪਰੀ ਬੁਲਾਇਆ ਸੀ ਬੁਲਾ। ਤੇ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ, ਸਿੱਖ ਵੀ ਸੋਚਦੇ ਨੇ, ਅਸੀਂ ਤੇ ਸੋਚਿਆ ਸੀ ਗੁਰੂ ਕੋਲ ਜਾਵਾਂਗੇ, ਪ੍ਰਸ਼ਾਦ ਪੂੜੇ ਕੜਾਹ ਕਈ ਕੁਛ ਮਿਲੇਗਾ, ਆਨੰਦ ਬਣੇਗਾ, ਜੋ ਡੰਡੇ ਪੈਂਦੇ ਨੇ। ਫਿਰ ਕਹਿੰਦੇ ਨੇ ਹੁਣ ਤੇ ਬਲਾ ਚਿੰਬੜ ਗਈ, ਨਾ ਛੱਡਣ ਜੋਗੇ ਤੇ ਨਾ ਭੱਜਣ ਜੋਗੇ, ਕਿਉਂਕਿ ਘਰੋਂ ਤੇ ਕਹਿ ਕੇ ਆਏ ਸਨ ਗੁਰੂ ਨਾਨਕ ਦੀ ਸੇਵਾ ਕਰਨ ਚੱਲੇ ਆ, ਗੁਰੂ ਨਾਨਕ ਬੜੇ ਵੱਡੇ ਨੇ। ਘਰ ਵਾਲੀ ਕਹਿੰਦੀ ਹੋਏਗੀ ਕਿ ਨਹੀਂ ਘਰ ਰਹੋ, ਨਹੀਂ ਤੇਰੇ ਨਾਲ ਕੀ ਮਾਇਆ ਮਮਤਾ ਮੋਹਣੀ, ਦਿਨ ਵਿਣ ਤੰਤਾ ਜਗ ਖਾਇਆ, ਤੂੰ ਤੇ ਮਾਇਆ ਦਾ ਰੂਪ ਹੈ। ਛੱਡ ਕੇ ਆ ਗਏ ਗੁਰੂ ਕੋਲ, ਹੁਣ ਗੁਰੂ ਮਾਰਨ ਦੇ ਨੇ ਡੰਡੇ, ਪਿੱਛੇ ਜਾ ਨੀ ਸਕਦੇ, ਅੱਗੇ ਤੁਰਨ ਕਿਵੇਂ, ਅੱਗੇ ਡੰਡੇ ਪੈਂਦੇ ਨੇ। ਵਿਚਾਰੇ ਡਰਦੇ ਡਰਦੇ ਗੁਰੂ ਜੀ ਦੇ ਪਿੱਛੇ ਚੱਲਣ ਲੱਗੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸਾਡੇ ਸਿੱਖ ਹੋ, ਕਹਿੰਦੇ ਤੁਹਾਡੇ ਸਿੱਖ ਹਾਂ, ਚਲੋ ਫਿਰ ਸਾਡੇ ਪਿੱਛੇ ਆ ਜਾਵੋ। ਫਿਰ ਸਿੱਖ ਪਿੱਛੇ ਪਿੱਛੇ ਚੱਲਦੇ ਹਨ।
ਦੋਹਰਾ ਪਰਖਣ ਹਿਤ ਸਿੱਖੀ ਤਵੈ ਸਾਂਗ ਆਰੰਭਿਓ ਪੂਰ।
ਗੁਰਦੇਵ ਪਾਤਸ਼ਾਹ ਜੀ ਨੇ ਸਿੱਖੀ ਪਰਖਣ ਦੇ ਲਈ ਫਿਰ ਇੱਕ ਸਾਂਗ ਆਰੰਭ ਦਿੱਤਾ, ਹੋਰ ਇੱਕ ਨਵਾਂ ਹੀ ਕੋਤਕ, ਪਹਿਲਾਂ ਧਾਨਕ ਦਾ ਰੂਪ, ਉਸ ਤੋਂ ਪਹਿਲੇ ਖੇਤੀ ਪਕਵਾਈ। ਸਿੱਖ ਬੜੇ ਖੁਸ਼ੀ ਖੁਸ਼ੀ ਦੇ ਵਿੱਚ ਆਏ, ਆਨੰਦ ਦੇ ਵਿੱਚ ਆਏ, ਤੇ ਫਿਰ ਸਾਰੀ ਦੀ ਸਾਰੀ ਖੇਤੀ ਖਲਵਾੜਿਆਂ ਨੂੰ ਅੱਗ ਲਵਾ ਦਿੱਤੀ। ਸਾਰੇ ਦੇ ਸਾਰੇ ਹੈਰਾਨ ਹੋ ਗਏ ਗੁਰੂ ਦੀ ਰਮਜ ਨੂੰ, ਪਰਮਾਤਮਾ ਦੀ ਰਮਜ ਨੂੰ ਕੌਣ ਸਮਝ ਸਕਦਾ। ਤੇ ਫਿਰ ਹੁਣ ਐਸੀ ਕਰਨੀ ਕਰਵਾ ਰਹੇ ਨੇ, ਹੁਣ ਨਵਾਂ ਹੀ ਸਾਂਗ ਆਰੰਭਿਆ। ਤੇ ਸਾਂਗ ਕੀ ਆਰੰਭਿਆ, ਸਿੱਖਾਂ ਨੂੰ ਨਾਲ ਲੈ ਕੇ ਚੱਲੇ ਨੇ, ਤੇ ਹੁਣ ਕੋਤਕ ਕਰਦੇ ਨੇ।
ਕੋਈ ਸਾਬਤ ਰਹਿ ਸਕੇ ਜਿਸ ਪਰ ਕਰਨਾ ਤੂਰ,
ਹੁਣ ਉਹੀ ਸਾਬਤ ਰਹੇਗਾ, ਨਹੀਂ ਤੇ ਕੱਚੇ ਟੁੱਟ ਜਾਣਗੇ ਅੱਧ ਦੇ ਵਿੱਚੋਂ। ਸਾਬਤ ਉਹੀ ਰਹੇਗਾ ਜਿਹਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਬਖਸ਼ਿਸ਼ ਕਰਨਗੇ, ਜਿਹਦਾ ਮਨ ਗੁਰੂ ਦੇ ਸ਼ਬਦ ਦੇ ਵਿੱਚ ਦ੍ਰਿੜ ਹੋਇਆ ਹੈ, ਜਿਹਦਾ ਮਨ ਗੁਰੂ ਸ਼ਬਦ ਦੇ ਵਿੱਚ ਭਿੱਜਿਆ, ਉਹ ਪੂਰਾ ਟਿਕੇਗਾ। ਬਾਕੀ ਅਧੂਰੇ ਡਿੱਗ ਪੈਣਗੇ, ਝੜ ਝੜ ਪਵੇ ਅੰਗਿਆਰ, ਉਹ ਤੇ ਅੰਗਿਆਰ ਚ ਡਿੱਗਣਗੇ, ਤੇ ਜਿਹੜੇ ਪੂਰੇ ਨੇ ਉਹ ਗੁਰਦੇਵ ਪਾਤਸ਼ਾਹ ਜੀ ਨਾਲ ਜੁੜਨਗੇ।
ਜੋ ਦੂਰ ਉਜਾੜ ਬਿਸਾਲਾ,
ਇੱਕ ਬੜੀ ਕਰਤਾਰਪੁਰ ਤੋਂ ਦੂਰ ਇੱਕ ਉਜਾੜ ਸੀ, ਇੱਕ ਉਜੜਿਆ ਹੋਈ ਜਗ੍ਹਾ ਸੀ, ਭਾਗ ਇੱਕ ਬੀਆਬਾਨ ਜੰਗਲ ਸੀ,
ਸਿੱਖ ਸੰਗ ਕਿਰਪਾਲਾ।
ਉੱਥੇ ਗੁਰਦੇਵ ਪਾਤਸ਼ਾਹ ਸਿੱਖਾਂ ਨੂੰ ਨਾਲ ਲੈ ਕੇ ਤੇ ਉੱਥੇ ਚਲੇ ਗਏ। ਬੜੇ ਸਾਰੇ ਸਿੱਖ ਗੁਰਦੇਵ ਦੇ ਨਾਲ ਸਨ, ਗੁਰਦੇਵ ਅੱਗੇ ਅੱਗੇ ਚੱਲ ਰਹੇ ਨੇ, ਸਿੱਖ ਪਿੱਛੇ ਪਿੱਛੇ ਜਾ ਰਹੇ ਹਨ।
ਸਿੜੀ ਪਰ ਸਭ ਇੱਕ ਦੇਖਾ,
ਉੱਥੇ ਕੀ ਕੋਤਕ ਵਰਤਾਇਆ ਹੋਇਆ ਸੀ ਗੁਰਦੇਵ ਪਾਤਸ਼ਾਹ ਜੀ ਨੇ। ਇੱਕ ਚਿਖਾ ਦੇ ਉੱਤੇ ਇੱਕ ਮੁਰਦਾ ਪਿਆ ਸੀ ਤੇ ਮੁਰਦੇ ਦੇ ਉੱਤੇ ਇੱਕ ਚਾਦਰ ਚਿੱਟੇ ਰੰਗ ਦੀ ਵਿੱਚੀ ਹੋਈ ਸੀ। ਇੱਕ ਮੁਰਦਾ ਬਹੁਤ ਵੱਡੇ ਆਕਾਰ ਦਾ ਇੱਕ ਚਿਖਾ ਬਣੀ ਸੀ, ਉਹਦੇ ਉੱਤੇ ਸ਼ਿਰੜੀ ਦੇ ਉੱਤੇ ਪਿਆ ਹੋਇਆ ਸੀ, ਤਖਤੇ ਤੇ ਪਿਆ ਸੀ।
ਉਪਰ ਅੰਬਰ ਸੇਤ ਵਸੇਖਾ,
ਉਸ ਦੇ ਉੱਤੇ ਇੱਕ ਵੱਡਾ ਸਾਰਾ ਚਿੱਟੇ ਰੰਗ ਦਾ ਕੱਪੜਾ ਸੀ।
ਏਤਕ ਕਾਸ਼ਟ ਪਰੇ ਸਮੀਪਾ,
ਕੁਛ ਲੱਕੜਾਂ ਉਸ ਮੁਰਦੇ ਦੇ ਕੋਲ ਪਈਆਂ ਹੋਈਆਂ ਸਨ।
ਠਾਂਡ ਬੇਦੀ ਕੁਲ ਦੀਪਾ,
ਉਸ ਮੁਰਦੇ ਦੇ ਕੋਲ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਖੜੇ ਹੋ ਗਏ।
ਸਿੱਖ ਤਬਿਆੜ ਪਹੁੰਚੇ,
ਜਿਤਨੇ ਵੀ ਸਿੱਖ ਸਨ ਆ ਕੇ ਗੁਰਦੇਵ ਪਾਤਸ਼ਾਹ ਜੀ ਦੇ ਕੋਲ ਚਾਮ ਚਾਈ ਖੜੇ ਹੋ ਗਏ।
ਸੁਣਾਏ ਭਣੇ ਬਚੀ ਉੱਚੇ,
ਉਹਨਾਂ ਨੂੰ ਸੁਣਾਉਣ ਵਾਸਤੇ ਗੁਰਦੇਵ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਦੇ ਵਿੱਚ ਇਹ ਬਚਨ ਕਹਿਣੇ ਕੀਤੇ।
ਜੇ ਤੁਮ ਹਮਰੇ ਸਿੱਖ ਕਹਾਵੋ,
ਜੇ ਸਾਡੇ ਸਿੱਖ ਕਹਾਉਂਦੇ ਹੋ, ਜੇ ਤੁਹਾਡੇ ਮਨ ਦੇ ਵਿੱਚ ਇੱਛਾ ਹੈ ਕਿ ਗੁਰੂ ਨਾਨਕ ਦੀ ਕਮਾਣੀ ਹੈ, ਤੇ ਜੇ ਮਨ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖ ਹੋ, ਜੇ ਤੁਹਾਡੇ ਅੰਦਰ ਕੋਈ ਭਾਵਨਾ ਹੈ, ਰਸਨਾ ਕਰਕੇ ਮਨ ਵਚਨ ਤੇ ਕਰਮ ਕਰਕੇ ਇੱਕ ਹੋ, ਦੁਫਾੜ ਨਹੀਂ, ਪਖੰਡ ਦੇ ਵਿੱਚ ਪਾਖੰਡ ਦਾ ਅਰਥ ਹੁੰਦਾ ਖੰਡ ਖੰਡ ਟੁਕੜਿਆਂ ਚ ਨਹੀਂ, ਭਾਵ ਮਨ ਕੁਛ ਸਰੀਰ ਕੁਛ ਰਸਨਾ ਕੁਛ, ਮਨ ਕਿਤੇ ਜਾ ਰਿਹਾ, ਰਸਨਾ ਕਿਤੇ ਜਾ ਰਹੀ ਹੈ, ਸਰੀਰ ਕਿਤੇ ਜਾ ਰਿਹਾ, ਇਹ ਹੀ ਕਿਰਿਆ ਚੱਲਦੀ ਸੰਸਾਰ। ਸਰੀਰ ਬੜਾ ਸੋਹਣਾ ਗੁਰਮੁਖ ਦਾ, ਮਨ ਮਨਮੁਖ, ਮਨ ਵਾਸ਼ਨਾ। ਗੁਰਦੇਵ ਕਹਿੰਦੇ ਨੇ ਜੇ ਸੱਚੇ ਸਿੱਖ ਹੋ, ਕਰਨੀ ਤੇ ਕਹਿਣੀ ਤੇ ਕਰਨੀ ਕਰਕੇ ਇੱਕ ਹੋ, ਅਮਲ ਤੇ ਇਲਮ ਕਰਕੇ ਇੱਕ ਹੋ, ਤੇ ਫਿਰ ਸਾਡਾ ਬਚਨ ਮੰਨੋ।
ਮੰਨੋ ਬਚਨ ਨਾ ਸਦਨ ਸਦਾਵੋ,
ਇੱਕ ਬਚਨ ਸਾਡਾ ਮੰਨੋ।
ਪਰਿਓ ਸ੍ਰੀ ਪਰ ਸਭ ਖਾਵੋ,
ਇੱਕ ਆ ਜਿਹੜਾ ਮੁਰਦਾ ਪਿਆ ਹੋਇਆ ਹੈ ਨਾ ਚਿਖਾ ਦੇ ਉੱਤੇ, ਇਹ ਸਾਰੇ ਦਾ ਸਾਰਾ ਮੁਰਦਾ ਇਹਨੂੰ ਜਿੰਦੇ ਖਾ ਜਾਵੋ, ਇਹ ਸਾਡਾ ਹੁਕਮ ਹੈ। ਹੁਣ ਗੁਰਦੇਵ ਦਾ ਹੁਕਮ ਕੀ ਹੈ? ਸਿੱਖਾਂ ਦੇ ਉੱਤੇ ਇੱਕ ਮੁਰਦਾ ਪਿਆ ਤੇ ਮੁਰਦੇ ਨੂੰ ਜਿੰਦਾ ਖਾ ਜਾਵੋ।
ਜੇ ਨਾ ਖਾਵੋ ਤਾਂ ਪਛਤਾਵੋ,
ਹੁਣ ਜੇ ਮੁਰਦਾ ਹੈ ਇਹਨੂੰ ਪਕਾਣਾ ਛਕਾਣਾ ਨਹੀਂ, ਐਵੇਂ ਦਾ ਐਵੇਂ ਹੈ ਤੇ ਇਹਨੂੰ ਖਾ ਜਾਵੋ, ਤੇ ਐਵੇਂ ਹੀ ਖਾਵੋ ਜਿਵੇਂ ਇਹ ਪਿਆ ਹੋਇਆ ਹੈ, ਤੇ ਜੇ ਨਹੀਂ ਖਾਓਗੇ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪਛਤਾਵੋਗੇ, ਕਿਉਂਕਿ ਤੁਸੀਂ ਕਹਿੰਦੇ ਹੋ ਨਾ ਘਰ ਛੱਡ ਕੇ ਆਏ ਆ, ਗੁਰੂ ਦਾ ਹੁਕਮ ਮੰਨਣ ਆਏ ਆ, ਗੁਰੂ ਦਾ ਹੁਕਮ ਹੈ ਸਿੱਖਾਂ ਦੇ ਉੱਤੇ ਮੁਰਦਾ ਪਿਆ ਤੇ ਮੁਰਦੇ ਨੂੰ ਖਾ ਜਾਵੋ।
ਓਨੰਦ ਸਮਾਦ ਭਏ ਮਨ ਮਾਹੀ,
ਉਹ ਛੁੱਟ ਗਏ ਜਦੋਂ ਇਤਨੇ ਬਚਨ ਸੁਣੇ ਕਿ ਮੁਰਦਾ ਖਾਣਾ, ਖਾ ਸਕਦਾ ਕੋਈ ਮੁਰਦਾ? ਪਾ ਦੇਵੇ ਗੁਰੂ ਨਾਨਕ ਸਾਹਿਬ ਅੱਜ ਵੀ ਪ੍ਰਗਟ ਹੋ ਕੇ ਆਖਦੇ ਨਾ ਮੁਰਦਾ ਖਾਵੋ, ਅੱਧੇ ਕੁਤੇ ਹੁਣੀ ਚਲਾਏ ਮਨ ਹੋ ਜਾਣਗੇ ਕਿ ਗੁਰਦੇਵ ਪਾਤਸ਼ਾਹ ਜੀ ਮੁਰਦਾ ਖਵਾ ਰਹੇ ਨੇ, ਤੇ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਪਛਤਾਵੋਗੇ ਸਾਡੇ ਸਿੱਖ ਹੋ, ਅਗਰ ਸਾਡੀ ਸਿੱਖੀ ਮਨ ਦੇ ਵਿੱਚ ਧਾਰਨ ਕੀਤੀ ਹੈ ਤੇ ਇਹ ਮੁਰਦਾ ਇਹ ਪਿਆ ਹੈ, ਸਾਰੇ ਦਾ ਸਾਰਾ ਸਰੀਰ ਖਾ ਜਾਵੋ।
ਧੀਰਜ ਰਹੇ ਔਰ ਦੇ ਕਿਸ ਨਾਹੀ,
ਸਾਰਿਆਂ ਦੇ ਪ੍ਰਾਣ ਪੰਖੇਰੂ ਅੰਦਰੋਂ ਜੋ ਧੀਰਜ ਪ੍ਰਾਣਾਂ ਦੇ ਵਿੱਚ ਬਣਿਆ ਹੋਇਆ ਸੀ ਮਨ ਚ ਉੱਡ ਗਿਆ, ਭਾਵ ਵਿਆਕੁਲ ਹੋ ਗਏ, ਮਨ ਡੋਲਣ ਲੱਗ ਗਿਆ ਕਿ ਹੁਣ ਕੀ ਕਰੀਏ, ਅੱਗੇ ਤੇ ਡੰਡੇ ਵੱਜ ਰਹੇ ਸਨ, ਡੰਡੇ ਦੇ ਖਾ ਵੀ ਲਏ, ਹੁਣ ਮੁਰਦਾ ਕਿਹੜਾ ਖਾਵੇ? ਡੰਡੇ ਤੇ ਖਾ ਸਕਦਾ ਬੰਦਾ, ਮੁਰਦਾ ਖਾ ਸਕਦਾ ਕੋਈ? ਕਿਹਦੇ ਜਿਤਨੀ ਸਮਰੱਥਾ ਹੈ ਕਿ ਬੰਦੇ ਨੂੰ ਹੀ ਖਾ ਜਾਵੇ? ਤੇ ਹੁਣ ਸਾਰਿਆਂ ਦਾ ਧੀਰਜ ਉੱਡ ਗਿਆ, ਜਵਾਬ ਦੇ ਗਿਆ ਮਨ ਦੇ ਵਿੱਚ ਸੋਚਣ ਲੱਗੇ ਕਿ ਕਰਤਾਰਪੁਰੀ ਬੈਠੇ ਰਹਿੰਦੇ, ਇੱਥੇ ਕੋਤਕ ਹੁੰਦਾ ਰਹਿੰਦਾ, ਅਸੀਂ ਉੱਥੇ ਬੈਠੇ ਰਹਿੰਦੇ, ਐਵੇਂ ਜਾ ਰਹੇ ਸਨ, ਛੇੜ ਲਿਆ ਗੁਰਦੇਵ ਨੂੰ, ਜਾਂਦੇ ਜਾਂਦੇ ਗੁਸਤਾਖੀ ਮਾਂ ਬਲਾ ਨੂੰ ਹੀ ਛੇੜ ਲਿਆ, ਬਲਾ ਹੀ ਪੈ ਗਈ ਨਾ, ਗੱਲ ਹੋਰ ਕੀ ਹੈ, ਨਾ ਮੁਰਦਾ ਖਾਣ ਜੋਗੇ ਤੇ ਨਾ ਛੱਡਣ ਜੋਗੇ, ਖਾਂਦੇ ਨੇ ਖਾਣ ਕਿੱਥੋਂ ਖਾ ਸਕਦੇ ਨੀ, ਤੇ ਜੇ ਛੱਡਦੇ ਨੇ ਤੇ ਬਚਨ ਤੋਂ ਝੂਠੇ, ਸਾਰੇ ਕਹਿਣਦੇ ਨੇ ਤੁਹਾਡੇ ਸਿੱਖ ਤੁਹਾਡੇ ਸਿੱਖ, ਤੇ ਗੁਰਦੇਵ ਕਹਿੰਦੇ ਨੇ ਸਾਡੇ ਸਿੱਖ ਤੇ ਬਚਨ ਮੰਨੋ, ਜੋ ਮਨ ਜੋ ਅਸੀਂ ਕਹਿ ਰਹੇ ਉਸ ਗੱਲ ਨੂੰ ਕਮਾਵੋ। ਕਹਿੰਦੇ ਨਾ ਗੁਰੂ ਦਾ ਬਚਨ ਕਮਾਣਾ, ਗੁਰੂ ਦੀ ਕਮਾਣੀ ਤੇ ਫਿਰ ਕਮਾਵੋ ਖਾਵੋ ਮੁਰਦਾ। ਹੁਣ ਧੀਰਜ ਉੱਡ ਗਿਆ ਮਨ ਚ, ਸੋਚਦੇ ਨੇ ਹੁਣ ਜਾਈਏ ਕਿੱਧਰ, ਭੱਜ ਵੀ ਨੀ ਸਕਦੇ ਤੇ ਖਾ ਵੀ ਨੀ ਸਕਦੇ, ਕਿਉਂਕਿ ਨਗਰ ਚੋਂ ਬੜੇ ਚਾਹ ਦੇ ਨਾਲ ਆਏ ਆ, ਗੁਰੂ ਦਾ ਹੁਕਮ ਮੰਨਾਂਗੇ, ਵਿਚਾਰੇ ਦੁਬਧਾ ਚ ਪੈ ਗਏ।
ਕਿਤਕ ਸੰਗ ਤਜ ਪੁਰੀ ਸਧਾਰੇ,
ਕੁਛ ਕਿ ਜਿਹੜੇ ਵਿਚਾਰੇ ਸਨ ਨਹੀਂ ਉਹਨਾਂ ਦਾ ਹੌਸਲਾ, ਉਸ ਸਮੇਂ ਜਵਾਬ ਦੇ ਗਿਆ ਤੇ ਵਿਚਾਰੇ ਦੌੜ ਗਏ, ਧੀਰਜ ਨਹੀਂ ਠਹਿਰ ਸਕਿਆ, ਉਹ ਤੇ ਵਾਪਸ ਭੱਜੇ ਗੁਰੂ ਨਾਨਕ ਦੇਵ ਮਹਾਰਾਜ, ਸਾਡੇ ਕੋਲ ਤੇ ਖਾਧਾ ਨੀ ਜਾਂਦਾ, ਨਰਕਾਂ ਚ ਜਾਵਾਂਗੇ ਤੇ ਜਾਵਾਂਗੇ, ਇਹ ਕੰਮ ਸਾਡੇ ਕੋਲ ਨਹੀਂ ਹੁੰਦਾ, ਤੇ ਦੌੜ ਕੇ ਨਗਰ ਦੀ ਤਰਫ਼ ਗੁਰਦੇਵ ਪਾਤਸ਼ਾਹ ਜੀ ਨੂੰ ਛੱਡ ਕੇ, ਗੁਰਦੇਵ ਸਾਡੇ ਕੋਲੋਂ ਮੁਰਦਾ ਨਹੀਂ ਖਾਧਾ ਜਾਂਦਾ, ਇਹ ਜਿਹੜਾ ਕਰਮ ਤੁਸੀਂ ਦੱਸ ਰਹੇ ਹੋ ਇਹ ਕਰਮ ਅਸੀਂ ਨਹੀਂ ਕਰ ਸਕਦੇ। ਇਤਨੇ ਬਚਨ ਕਹਿ ਕੇ ਵਾਪਸ ਕਰਤਾਰਪੁਰ ਦੌੜ ਗਏ।
ਤੁਰੇ ਭਜ ਝਾੜ ਮਜਾਰੇ,
ਕੁਛ ਜਿਹੜੇ ਸਨ ਉਹ ਝਾੜਾਂ ਦੇ ਵਿੱਚ ਲੁਕ ਗਏ, ਵਾਹਵਾ ਸਾਰੇ ਸਨ, ਕੁਛ ਝਾੜਾਂ ਚ ਲੁਕਣ ਲੱਗ ਗਏ ਕਿ ਅਗਲੇ ਜਿਹੜੇ ਖੜੇ ਨੇ ਇਹ ਜਵਾਬ ਦੇਣਗੇ ਆਪਾਂ ਲੁਕ ਜਾਈਏ, ਕਿਉਂਕਿ ਮੁਰਦਾ ਤੇ ਖਾਣਾ ਹੀ ਨੀ ਕਿਸੇ ਨੇ, ਮੁਰਦਾ ਕਿੰਨੇ ਖਾਣਾ, ਸਾਰੇ ਮਿਲ ਕੇ ਵੀ ਆਂਦੇ ਖਾਵਾਂਗੇ ਤਾਂ ਵੀ ਨਹੀਂ ਸਨ ਖਾ ਸਕਦੇ। ਤੇ ਹੁਣ ਮੁਰਦਾ ਖਾਣਾ ਹੈ, ਹੁਕਮ ਹੋ ਗਿਆ ਹੈ, ਵਿਚਾਰੇ ਕੁਛ ਝਾੜਾਂ ਦੇ ਵਿੱਚ ਛੁਪ ਗਏ, ਲੁਕ ਗਏ।
ਧਾਰ ਹੱਠ ਰਹੇ ਸੰਦੀਪਾ,
ਕੁਛ ਵਿਚਾਰੇ ਨੇ ਆਪਣੇ ਮਨ ਨੂੰ ਕੀਤਾ ਡਾਢਾ ਅਰਦਾਸ ਗੁਰਦੇਵ ਦੀ ਚਰਨਾਂ ਚ, ਮਹਾਰਾਜ ਖਾਧਾ ਤੇ ਨੀ ਜਾਂਦਾ ਪਰ ਹੁਣ ਭੱਜਿਆ ਵੀ ਨਹੀਂ ਜਾਂਦਾ, ਕੀ ਕਰੀਏ, ਕਿਉਂਕਿ ਹਰ ਬੰਦੇ ਇੱਕ ਵਰਗੇ ਨਹੀਂ ਹੁੰਦੇ, ਕੁਛ ਕਮਜ਼ੋਰ ਦਿਲੀਏ ਭੱਜ ਜਾਂਦੇ ਨੇ, ਕੁਛ ਸੂਰਮੇ ਹੁੰਦੇ ਨੇ ਡੱਟ ਜਾਂਦੇ ਨੇ, ਪਰ ਹੁਣ ਮੁਰਦਾ ਕਿਹੜਾ ਖਾਵੇ। ਇਤਨੀ ਕਿਹਦਾ ਭਰੋਸਾ ਹੈ ਕਿ ਗੁਰਦੇਵ ਮੁਰਦਾ ਵੀ ਖਵਾ ਸਕਦੇ ਨੇ, ਸਾਰਿਆਂ ਨੂੰ ਭਰੋਸਾ ਗੁਰੂ ਸੁਖ ਦੇਗਾ, ਕਿਹਨੂੰ ਭਰੋਸਾ ਹੈ ਗੁਰੂ ਬੰਦ ਬੰਦ ਵੀ ਕਟਵਾ ਸਕਦੇ ਨੇ, ਕਿਹਨੂੰ ਭਰੋਸਾ ਹੈ ਗੁਰਦੇਵ ਖੋਪੜੀਆਂ ਵੀ ਲਵਾ ਸਕਦੇ ਨੇ, ਕਿਹਨੂੰ ਭਰੋਸਾ ਹੈ, ਸਾਰੇ ਸੋਚਦੇ ਨੇ ਕਿ ਮਖਮਲੀ ਸੇਜਾਂ ਚ ਸਵਾਣਗੇ ਗੁਰੂ, ਗੁਰੂ ਦੀ ਬਾਣੀ ਪੜੋ। ਤੇ ਭਾਈ ਮਨੀ ਸਿੰਘ ਬਾਣੀ ਨਹੀਂ ਸਨ ਪੜ੍ਹਦੇ, ਭਾਈ ਮਨੀ ਸਿੰਘ ਜੀ ਤੇ ਗ੍ਰੰਥ ਜਿਤਨੇ ਉਹਨਾਂ ਨੇ ਹਸਤਲਿਖਤ ਪੀੜਾਂ ਲਿਖੀਆਂ ਕਿਸੇ ਨੇ ਵੀ ਨਹੀਂ ਲਿਖੀਆਂ, ਦਸਮ ਗ੍ਰੰਥ ਦੀ ਬਾਣੀ ਉਹਨਾਂ ਕੋਲ ਲਿਖਵਾਈ, ਤੇ ਉਹਨਾਂ ਨੂੰ ਕੀ ਫਲ ਮਿਲਿਆ ਇਤਨੀ ਸੇਵਾ ਦਾ, ਬੰਦ ਬੰਦ ਕੱਟੇ। ਉਹਨਾਂ ਤੇ ਨਹੀਂ ਕਿਹਾ ਗੁਰਦੇਵ ਪਾਤਸ਼ਾਹ ਇਤਨੀ ਸੇਵਾ ਤਪੱਸਿਆ ਕੀਤੀ ਤੇ ਇਹ ਕੀ ਕਰਨ ਦੇ ਹੋ ਸਾਡੇ ਨਾਲ। ਉਹਨਾਂ ਤੇ ਉੱਥੇ ਵੀ ਅਗਰ ਲਾਹੌਰ ਦੇ ਸਿੱਖ ਚੱਲ ਕੇ ਆਏ ਤੇ ਉਹ ਸਿੱਖ ਕਹਿਣ ਲੱਗੇ ਕਿ ਭਾਈ ਮਨੀ ਸਿੰਘ ਜੀ ਅਸੀਂ ਪੈਸੇ ਦਿੰਦੇ ਆ, 5000 ਰੁਪਿਆ ਮਾਮਲਾ ਭਰਨੇ ਆ, ਤੁਹਾਨੂੰ ਛੁਡਵਾ ਲਵਾਂਗੇ। ਪਰ ਭਾਈ ਮਨੀ ਸਿੰਘ ਕਹਿੰਦੇ ਨੇ ਅੱਜ ਦਵੋਗੇ ਕੱਲ ਫਿਰ ਫੜਨਗੇ, ਹੁਣ ਆਪਾਂ ਸ਼ਹੀਦੀ ਪਾਣੀ ਹੈ, ਤੁਸੀਂ ਇੱਥੋਂ ਚਲੇ ਜਾਵੋ। ਉਹ ਸਿੱਖ ਚਲੇ ਗਏ, ਭਾਈ ਸਾਹਿਬ ਸ਼ਹੀਦ ਹੋਏ, ਹੁਣ ਖਾਣਾ ਮੁਰਦਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸਾਡੇ ਨਾਲ ਉਹ ਪਿੰਡੋਂ ਚੱਲ ਕੇ ਆਏ, ਉਹ ਨਗਰ ਚੋਂ ਕਹਿ ਕੇ ਆਏ, ਸੋ ਮੁਰਦਾ ਖਾਵਾਂਗੇ, ਮੁਰਦਾ ਖਾਣਾ ਸ਼ੁਰੂ ਕਰੋ।
ਤਿੰਨ ਸਿੱਖ ਕਹਿ ਦਿੱਤੀ ਕੁੱਲ ਦੀਪਾ,
ਉਹਨਾਂ ਨੂੰ ਦੇਖ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ,
ਤੁਮ ਠਾਂਡੇ ਰਹੋ ਇਹ ਥਾਨਾ।
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਾਂ ਤੇ ਇੱਥੇ ਖਲੋਤੇ ਰਵੋ,
ਸਭ ਕੋ ਖਾਓ ਬਿਲਮ ਕਰਹਾਨਾ।
ਵੀ ਢੇਰ ਕਿਉਂ ਲਾਣ ਦਿਓ, ਇੱਥੇ ਖਲੋਤੇ ਹੋ, ਇੱਥੇ ਖੜੇ ਵੀ ਹੋ, ਗੱਲ ਸੁਣ ਵੀ ਦਿਓ, ਤੇ ਫਿਰ ਹੁਕਮ ਮੰਨਣ ਚ ਬਿਲਮਦਾਰ ਹੁੰਦਾ, ਢੇਰ ਕਿਉਂ ਲਾਣ ਦਿਓ, ਬਿਲੰਬ ਨਾ ਲਾਵੋ, ਖੇਤੀ ਕਰੋ ਤੇ ਮੁਰਦਾ ਖਾਣਾ ਸ਼ੁਰੂ ਕਰੋ। ਤੁਹਾਨੂੰ ਇੱਕ ਵਾਰੀ ਕਹਿ ਦਿੱਤਾ ਹੈ, ਗੁਰੂ ਦੇ ਮੁਖਾਰ ਬਿੰਦ ਤੋਂ ਕੋਈ ਬਚਨ ਨਿਕਲੇ ਤੇ ਸਿੱਖ ਉਹ ਬਚਨ ਨਿਕਲਣ ਤੋਂ ਪਹਿਲਾਂ ਪੂਰਾ ਕਰ ਦੇਵੇ। ਗੁਰੂ ਨਾਨਕ ਅਜੇ ਕਹਿ ਹੀ ਰਹੇ ਸਨ, ਭਾਈ ਲੈਣਾ ਜੀ ਇਸ਼ਾਰਾ ਕੀਤਾ, ਕੱਪੜਾ ਸਰੀਰ ਤੇ ਸੀ ਥੱਲੇ ਡਿੱਗ ਪਿਆ ਤੇ ਦੌੜੇ ਹੋਏ ਰੁੱਖਾਂ ਤੇ ਚੜ੍ਹ ਕੇ ਹਿਲਾ ਦਿੱਤਾ ਤੇ ਮਠਿਆਈ ਡਿੱਗੀ। ਇਹਨੂੰ ਕਹਿੰਦੇ ਨੇ ਸਿੱਖੀ, ਹਜੇ ਬਚਨ ਗੁਰੂ ਨੇ ਕੀਤਾ ਨਹੀਂ ਤੇ ਪੂਰਾ ਪਹਿਲੇ ਹੋ ਗਿਆ। ਤੇ ਗੁਰਦੇਵ ਕਹਿੰਦੇ ਨੇ ਕਿਹੋ ਜਿਹੇ ਸਿੱਖ ਹੋ, ਢੀਠ ਹੋ, ਇਹੋ ਜਿਹੇ ਢੀਠ ਬਣ ਕੇ ਖੜੇ ਹੋ, ਮੁਰਦਾ ਖਾਣਾ ਸ਼ੁਰੂ ਕਰੋ, ਤੁਹਾਨੂੰ ਹੁਕਮ ਦਿੱਤਾ ਹੈ,
ਨਾਹੇ ਤਾਂ ਜਾਓ ਸਦਨ ਕੋ ਧਾਈ,
ਨਹੀਂ ਤੇ ਹੁਣ ਇਥੋਂ ਦੌੜ ਜਾਵੋ, ਤੁਸੀਂ ਕੋਈ ਸਿੱਖ ਨਹੀਂ ਮੇਰੇ, ਪਖੰਡੀ ਦੰਭੀ ਸਾਰੇ ਦੇ ਸਾਰੇ ਪਖੰਡੀ, ਇਥੋਂ ਦੌੜ ਜਾਵੋ, ਆ ਕੇ ਇੱਥੇ ਬੈਠੇ ਹੋ, ਗੁਰੂ ਦੇ ਸਿੱਖ, ਗੁਰੂ ਦੇ ਸਿੱਖ, ਕਿਹੜੇ ਗੁਰੂ ਦੇ ਸਿੱਖ ਹੋ, ਪ੍ਰੀਖਿਆ ਆਈ ਤੇ ਸਾਰੇ ਫੇਲ ਹੋ ਗਏ। ਅੱਜ ਲੱਖਾਂ ਹਜ਼ਾਰਾਂ ਸਿੱਖਾਂ ਦੇ ਵਿੱਚੋਂ ਥੋੜੇ ਜੇ ਖਲੋਤੇ ਨੇ ਗੁਰਦੇਵ ਚ, ਉਹ ਖਲੋਤੇ ਹੋਇਆਂ ਚ ਵੀ ਤਾਕਤ ਨਹੀਂ ਕਿ ਮੁਰਦਾ ਖਾ ਲਈਏ। ਤੇ ਜੇ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਚੀਤ, ਕਰੋੜਾਂ ਚ ਇੱਕ ਭਗਤ ਹੁੰਦਾ, ਬਾਕੀ ਨਹੀਂ ਭਗਤ ਹੁੰਦੇ, ਭਗਤ ਦਾ ਵੇਸ਼ ਭੂਸ਼ਾ ਬਣਾ ਲੈਣ ਨਾਲ ਕੀ ਹੁੰਦਾ, ਕਰੋੜਾਂ ਚ ਕੋਈ ਇੱਕ ਭਗਤ ਸੰਤ ਅਵਤਾਰ ਜਿਹਦੇ ਅੰਦਰ ਪੂਰਨਤਾ ਹੀ ਹੁੰਦੀ ਹੈ, ਜਾਂਦਾ ਹੈ ਤੇ ਸਰੀਰ ਜਾਏ, ਜਾਂਦਾ ਧਨ ਜਾਏ, ਆਪਾਂ ਗੁਰੂ ਦਾ ਪਿਆਰ ਕਮਾਣਾ, ਪ੍ਰਭੂ ਦੀ ਭਗਤੀ, ਬਾਕੀ ਕੀ ਹੁੰਦੇ ਨੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਰੋੜਾ ਚੋ ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ, ਕਰੋੜਾ ਚ ਇੱਕ ਸੇਵਕ, ਬਾਕੀ ਸਾਰੇ ਵਪਾਰੀ। ਗੁਰਦੇਵ ਤੇਰੇ ਕੋਲ ਆਏ ਆ ਕਿਉਂ, ਸੁੱਖ ਮਿਲ, ਸੁੱਖ ਚਾਹੁੰਦੇ ਆ, ਸਵਰਗ ਦਾ ਰਾਜ ਚਾਹੁੰਦੇ ਆ, ਨਰਕ ਨਾ ਮਿਲੇ, ਲਾਲਚ ਸੌਦੇ ਕਰਦੇ ਨੇ ਗੁਰੂ ਦੇ ਨਾਲ, ਗੁਰੂ ਦੇ ਘਰ ਆ ਕੇ ਸੌਦਾਬਾਜ਼ੀ। ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਧਰਮ ਸੌਦੇਬਾਜ਼ੀ ਦਾ ਨਹੀਂ, ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹੁਣ ਇੰਨੇ ਹਜ਼ਾਰਾਂ ਸਿੱਖਾਂ ਚੋਂ, ਲੱਖਾਂ ਸਿੱਖਾਂ ਦੇ ਵਿੱਚੋਂ ਤੇ ਕਿਤਨੇ ਕੁ ਰਹਿ ਗਏ ਨੇ, ਥੋੜੇ ਚ ਖਲੋਤੇ ਨੇ, ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਢੇਰ ਕਿਉਂ ਲਾ ਰਹੇ ਹੋ, ਸਾਡੇ ਸਿੱਖ ਹੋ, ਢਿੰਡੋਰਾ ਪੀਟਦੇ ਹੋ, ਰੋਜ਼ ਰੋਜ਼ ਇੱਕ ਗੱਲ ਕਰਦੇ ਹੋ ਕਿ ਗੁਰੂ ਨਾਨਕ ਦੇ ਸਿੱਖਾਂ, ਗੁਰੂ ਨਾਨਕ ਦੇ ਸਿੱਖਾਂ, ਤੇ ਗੁਰੂ ਨਾਨਕ ਆਪਣੇ ਆਪ ਆਪਣੇ ਮੁਖਾਰ ਬਿੰਦ ਚੋਂ ਤੁਹਾਨੂੰ ਇੱਕ ਗੱਲ ਕਹਿ ਰਹੇ ਨੇ, ਮੁਰਦਾ ਪਿਆ ਹੋਇਆ ਤੇ ਤੁਸੀਂ ਸ਼ੁਰੂ ਕਰੋ, ਕੋਈ ਨੀ ਖਾਂਦਾ, ਧੋਣਾ ਗਰਦਨਾ ਝੁਕ ਗਈਆਂ ਨੇ ਸਭ ਦੀਆਂ,
ਓ ਮੈਂ ਕਰੋ ਜੇ ਇੱਕ ਮਨ ਭਾਈ,
ਦੋਵਿਆਂ ਚ ਇੱਕ ਕੰਮ ਕਰੋ, ਤੁਹਾਨੂੰ ਦੋ ਰਾਹ ਵਿਖਾ ਦਿੱਤੇ ਨੇ, ਜੇ ਇੱਥੇ ਖਲੋਤੇ ਹੋ ਤੇ ਮੁਰਦਾ ਖਾਵੋ, ਨਹੀਂ ਤੇ ਆਪਣੇ ਘਰਾਂ ਨੂੰ ਭੱਜ ਜਾਵੋ, ਤੁਸੀਂ ਮੇਰੇ ਕੋਈ ਸਿੱਖ ਨੀ, ਪਖੰਡ ਦੇ ਭਰੇ ਹੋਏ। ਬਾਹਰੋਂ ਸਿੱਖ ਰਸਨਾ ਦੇ ਨਾਲ ਧੰਨ ਗੁਰੂ ਨਾਨਕ ਤੇ ਮਨ ਦੇ ਵਿੱਚ ਕੋਈ ਸਿੱਖੀ ਨਹੀਂ, ਕਿਸੇ ਸਿੱਖੀ ਦਾ ਕੋਈ ਵਜੂਦ ਨਹੀਂ ਅੰਦਰ, ਇੱਥੋਂ ਦੌੜ ਜਾਵੋ, ਤੁਸੀਂ ਮੇਰੇ ਸਿੱਖ ਨਹੀਂ ਹੋ ਸਕਦੇ, ਇੱਥੋਂ ਦੌੜ ਜਾਵੋ।
ਤਰ ਤਰ ਦੇ ਕੰਪਤ ਤਨ ਸਾਰੇ,
ਜਿੰਨੇ ਵੀ ਸਿੱਖ ਸਨ ਸਾਰਿਆਂ ਦੇ ਸਰੀਰ ਕੰਬਣ ਲੱਗ ਗਏ, ਬਾਰ ਬਾਰ ਸਰ ਸਰ ਕੰਬਦੇ ਨੇ ਕਿ ਹੁਣ ਕੀ ਕਰੀਏ, ਨਾ ਤੇ ਆਪਣੇ ਘਰਾਂ ਨੂੰ ਦੌੜ ਕੇ ਜਾ ਸਕਨੇ ਆ, ਤੇ ਨਾ ਹੁਣ ਇੱਥੇ ਖਲੋ ਕੇ ਮੁਰਦਾ ਖਾ ਸਕਨੇ ਆ, ਇਤਨੀ ਤਾਕਤ ਨਹੀਂ, ਇਤਨਾ ਭਰੋਸਾ ਨਹੀਂ ਬਣਦਾ ਕਿ ਜਗਤ ਗੁਰੂ ਬਾਬਾ ਨਾਨਕ ਆਪਣੇ ਕਿਸੇ ਸਿੱਖ ਦੇ ਕੋਲੋਂ ਕਦੀ ਮੁਰਦਾ ਵੀ ਖਵਾਣਗੇ, ਕਿਸੇ ਸਿੱਖ ਨੂੰ ਕਹਿਣਗੇ ਜਾ ਕੇ ਤੂੰ ਮੁਰਦਾ ਖਾ। ਉਹ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਮੁਰਦਿਆਂ ਚ ਜਾਨ ਬਖਸ਼ਣ ਆਏ ਨੇ, ਉਹ ਮੁਰਦਾ ਕਿਉਂ ਖਵਾਣਗੇ। ਮੱਤ ਦੇ ਉੱਤੇ ਪੜਦਾ ਪੈ ਗਿਆ, ਹੰਕਾਰ ਨੇ ਪ੍ਰਗਟ ਨਹੀਂ ਹੋਣ ਦਿੱਤਾ ਨਿਰੰਕਾਰ ਨੂੰ, ਸਮਝ ਨਹੀਂ ਆਈ ਖੇਡ ਗੁਰੂ ਨਾਨਕ ਦੀ।
ਹੱਥ ਬੰਦ ਕੇ ਬਚਨ ਉਚਾਰੇ,
ਦੋਵੇਂ ਹੱਥ ਜੋੜ ਕੇ ਬਚਨ ਉਚਾਰਨ ਲੱਗੇ।
ਅਮਹਿ ਸਿੱਖ ਨਾ ਗਮਣੇ ਧੰਮੋ,
ਗੁਰੂ ਨਾਨਕ ਦੇ ਮਹਾਰਾਜ ਜੀ ਅਸੀਂ ਤੁਹਾਡੇ ਬੜੇ ਪਿਆਰੇ ਸਿੱਖ ਹਾਂ, ਤੁਹਾਡੇ ਹੁਕਮ ਨੂੰ ਮਾਨਿਆ, ਅਸੀਂ ਘਰ ਤੇ ਨਹੀਂ ਜਾ ਸਕਦੇ, ਘਰ ਤੇ ਕਹਿ ਕੇ ਆਏ ਆ ਗੁਰੂ ਨਾਨਕ ਦੀ ਸਿੱਖੀ ਕਮਾਵਾਂਗੇ, ਤੇ ਜੇ ਘਰੋਂ ਗੁਰਸਿੱਖੀ ਦਾ ਦਾਵਾ ਕਰਕੇ ਆਏ ਆ, ਤੁਹਾਡੇ ਚਰਨਾਂ ਜਾ ਕੇ ਸਿੱਖੀ ਕਮਾਣੀ, ਹੁਣ ਤੁਹਾਨੂੰ ਛੱਡ ਕੇ ਘਰ ਕਿਵੇਂ ਭੱਜ ਜਾਈਏ, ਇਹ ਕੰਮ ਸਾਡੇ ਕੋਲੋਂ ਨਹੀਂ ਹੋ ਸਕਦਾ।
ਮਾਰਿਓ ਫੁਟਕਾ ਸੁਣ ਸਿੱਖ ਨਾਮੋ,
ਫਿਰ ਗੁਰਦੇਵ ਪਾਤਸ਼ਾਹ ਜੀ ਨੇ ਜਦੋਂ ਇੱਕ ਗੱਲ ਸੁਣੀ ਕਿ ਸਿੱਖ, ਗੁਰਦੇਵ ਪਾਤਸ਼ਾਹ ਜੀ ਨੇ ਖਿੱਚ ਕੇ ਡੰਡੇ ਮਾਰਨੇ ਸ਼ੁਰੂ ਕੀਤੇ, ਪਾਪੀਓ ਦੰਬੀਓ ਪਖੰਡੀਓ, ਹਜੇ ਵੀ ਸਿੱਖ ਕਿਹੜੇ ਸਿੱਖ, ਤੁਹਾਨੂੰ ਇੱਕ ਗੱਲ ਕਹੀ ਆ, ਮੁਰਦਾ ਖਾਵੋ ਖਾਂਦੇ ਨੀ, ਤੇ ਉਧਰੋਂ ਕਹੀ ਜਾਂਦੇ ਨੇ ਸਿੱਖ ਹਾਂ ਸਿੱਖ ਹਾਂ, ਗੁਰਦੇਵ ਪਾਤਸ਼ਾਹ ਜੀ ਨੇ ਫਿਰ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਇਤਨਾ ਪਖੰਡ, ਹੁਣ ਹਿਸਾਬ ਲਾ ਲੋ ਕਿ ਅਗਰ ਮਨੁੱਖ ਗੁਰੂ ਦੇ ਅੱਗੇ ਵੀ ਪਖੰਡ ਕਰੇ ਤੇ ਸੰਸਾਰ ਦੇ ਅੱਗੇ ਤੇ ਫਿਰ ਕੀ ਕੁਛ ਕਰ ਸਕਦਾ। ਗੁਰੂ ਦੇ ਅੱਗੇ ਵੀ ਖੰਡ ਖੰਡ ਹੋਏ ਬੈਠੇ ਨੇ, ਮਨ ਨਹੀਂ ਮੰਨਦਾ ਮੁਰਦਾ ਖਾਣ ਨੂੰ, ਪਰ ਇੱਕ ਮਨ ਛੱਡਦਾ ਵੀ ਨੀ ਗੁਰੂ ਦੀ ਸਿੱਖੀ ਨੂੰ, ਦੂਜਾ ਮਨ ਗੁਰੂ ਦੀ ਗੱਲ ਨਹੀਂ ਮੰਨਦਾ, ਇੱਕ ਮਨ ਗੁਰੂ ਦੀ ਗੱਲ ਨਹੀਂ ਛੱਡਦਾ, ਇਹੀ ਦੁਬਦਾ ਜ਼ਿੰਦਗੀ ਚ ਬਣੀ ਰਹਿੰਦੀ ਹੈ। ਇੱਕ ਮਨ ਜਪ ਤਪ ਕਰਵਾਉਂਦਾ, ਇੱਕ ਮਨ ਠੱਕੀ ਮਰਵਾਉਂਦਾ, ਇੱਕ ਮਨ ਅੰਮ੍ਰਿਤ ਵੇਲੇ ਉਠਾਣ ਲਈ ਕਹਿੰਦਾ, ਦੂਜਾ ਮਨ ਕਹਿੰਦਾ ਆਰਾਮ ਨਾਲ ਸੋ ਜਾ ਚਿੰਤਾ ਨਾ ਕਰ, ਕੁਛ ਨਹੀਂ ਹੁੰਦਾ। ਦੋ ਮਨ ਇਹਨੂੰ ਕਹਿੰਦੇ ਨੇ ਦੁਚਿੱਤੇ ਕੀ ਸੁਣ ਗਿਰਾਨੀ, ਦੁਚਿੱਤਾਪਣ ਬਣਿਆ ਰਹਿੰਦਾ ਸਾਰੀ ਜ਼ਿੰਦਗੀ, ਦੋ ਤੂਫਾੜ ਹੈ ਮਨ, ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇੱਕ ਹੋਵੋ, ਦੁਚਿੱਤੇਪਣ ਚ ਨਾ ਜ਼ਿੰਦਗੀ ਬਰਬਾਦ ਕਰੋ। ਤੇ ਗੁਰਦੇਵ ਪਾਤਸ਼ਾਹ ਜੀ ਫਿਰ ਡੰਡੇ ਹੀ ਮਾਰਨ ਲੱਗ ਕੇ ਲਿਹਾਜ਼ ਨਹੀਂ ਕੀਤਾ।
ਉੱਠਣ ਹਮਰੇ ਸਿੱਖ ਕਹਾਵੋ,
ਗੁਰਦੇਵ ਪਾਤਸ਼ਾਹ ਜੀ ਕਹਿਣ ਲੱਗੇ ਕੁੱਟਣ ਦਾ ਅਰਥ ਹੁੰਦਾ ਝੂਠਿਓ ਪਖੰਡੀਓ, ਸਾਡੇ ਸਿੱਖ ਘਵਾਉਂਦੇ ਹੋ, ਸਰੀਰ ਦੇ ਉੱਤੇ ਸਿੱਖੀ ਆ ਕੇ ਰਸਨਾ ਦੇ ਨਾਲ ਵੀ ਸਾਡਾ ਨਾਮ ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ, ਤੇ ਜੇ ਅਸੀਂ ਕਹਿ ਰਹੇ ਹਾਂ ਕਿ ਕਮਾਈ ਵਾਲੇ ਬਾਬਾ ਨਾਨਕ ਜੀ ਕਹਿ ਰਹੇ ਨੇ ਕਿ ਮੁਰਦਾ ਖਾਵੋ ਤੇ ਤੁਹਾਡੇ ਚੋਂ ਕੋਈ ਵੀ ਨਹੀਂ ਖਾਂਦਾ, ਕਮਾਲ ਦੀ ਸਿੱਖੀ ਕਮਾ ਰਹੇ ਹੋ, ਇਹ ਕਿਹੜੀ ਸਿੱਖੀ ਹੋਈ? ਫਿਰ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਪਖੰਡੀ ਕਹਿ ਕੇ ਫਿਰ ਡੰਡੇ ਮਾਰਦੇ ਹਨ।
ਬਚਨ ਕਰਿਓ ਗੁਰ ਸੋ ਨਾ ਕਮਾਵੋ,
ਜੋ ਗੁਰੂ ਜੀ ਬਚਨ ਕਰ ਰਹੇ ਨੇ, ਮੈਂ ਆਪਣੇ ਮੁਖਾਰ ਬਿੰਦ ਤੋਂ ਬਚਨ ਕਰ ਰਿਹਾ ਤੇ ਤੁਸੀਂ ਕਮਾਉਂਦੇ ਨਹੀਂ, ਤੇ ਰੋਜ਼ ਆ ਕੇ ਅਰਦਾਸਾਂ ਕਰਦੇ ਹੋ, ਧੰਨ ਗੁਰੂ ਨਾਨਕ ਜੀ ਤੇਰੇ ਸਿੱਖ, ਧੰਨ ਗੁਰੂ ਨਾਨਕ ਤੇਰੇ ਸਿੱਖ, ਕਿ ਦੋਗਨ ਰਾਮ ਖਿਲੋਨਾ ਜਾਨਾ, ਚਾਬੀ ਭਰ ਦੇਵਾਂਗੇ ਗੁਰੂ ਨੂੰ, ਗੁਰੂ ਦੌੜੇਗਾ, ਸਾਡੀ ਅਰਦਾਸ ਹੋ ਗਈ ਗੁਰੂ ਪੂਰੀ ਕਰੇਗਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪਖੰਡੀਓ ਆਪਣੇ ਮਨ ਦੇ ਵਿੱਚ ਝਾਤੀਆਂ ਮਾਰੋ, ਤੁਸੀਂ ਮੇਰੀ ਗੱਲ ਕਿੰਨੀ ਕੁ ਮੰਨਦੇ ਹੋ, ਕਦੀ ਮੰਨੀ ਗੁਰੂ ਦੀ ਗੱਲ? ਛਕਿਆ ਖੰਡੇ ਬਾਟੇ ਦਾ ਅੰਮ੍ਰਿਤ, ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ, ਮਾਤਾ ਗੁਜਰ ਕੌਰ ਦੇ ਅੱਤੂ ਵੱਲ ਵੇਖਿਆ ਕਦੀ, ਮਾਤਾ ਗੁਜਰ ਕੌਰ ਜੀ ਨੇ ਕਿਵੇਂ ਸਵਾਸ ਛੱਡੇ, ਸਾਹਿਬਜ਼ਾਦਿਆਂ ਨੇ ਕਿਵੇਂ ਨੀਹਾਂ ਚ ਖਲੋ ਕੇ ਤੇ ਸਾਡੇ ਉੱਤੋਂ ਆਪਣੇ ਸੀਸ ਵਾਰੇ, ਤੇ ਫਿਰ ਕਹਿੰਦੇ ਆ ਕੇ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਜ ਕਰੇਗਾ ਖਾਲਸਾ, ਹਾਂ ਕਰ ਲਿਆ ਰਾਜ ਖਾਲਸੇ ਨੇ, ਪੰਜਾਬ ਤੇ ਕਰ ਲਿਆ, ਹੁਣ ਬਾਹਰਲੇ ਮੁਲਕਾਂ ਚ ਕਰਾਂਗੇ। ਤੇ ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪਖੰਡੀਓ ਪਖੰਡ ਛੱਡੋ, ਸਿੱਖੀ ਕਮਾਵੋ, ਜਿਹੜਾ ਬਚਨ ਅਸੀਂ ਕਰ ਰਹੇ ਉਹਨੂੰ ਮੰਨੋ, ਤੁਹਾਡੇ ਖਲੋਣ ਦੇ ਨਾਲ ਝੁਕਣ ਦੇ ਨਾਲ ਨਹੀਂ ਮੈਂ ਮੰਨਣਾ। ਸੀਸ ਨਵਾਇਆ ਕਿਆ ਤੀਏ ਜਾਰੀ ਦਾ ਇੱਕ ਸੁੱਤੇ ਜਾਏ, ਮੱਥੇ ਟੇਕਣ ਨਾਲ ਬਣ ਜਾਏਗਾ ਕੁਛ? ਗੁਰਦੇਵ ਪਾਤਸ਼ਾਹ ਕੇ ਝੁਕ ਝੁਕ ਕੇ ਮੱਥੇ ਟੇਕਦੇ ਨੇ, ਡੰਡੇ ਵੱਜਦੇ ਨੇ ਉੱਤੋਂ, ਪਾਪੀਓ ਝੁਕ ਰਹੇ ਹੋ ਸਰੀਰ ਕਰਕੇ ਤੇ ਤੁਹਾਡਾ ਮਨ ਮੇਰੀ ਗੱਲ ਨੀ ਮੰਨਦਾ, ਚੰਗਾ ਪਖੰਡ ਤੁਸੀਂ ਫੜਿਆ ਹੋਇਆ, ਯਾਂ ਤੇ ਇੱਥੋਂ ਭੱਜ ਜਾਵੋ, ਜਾਂਦੇ ਵੀ ਨਹੀਂ। ਗਿਆਨ ਬੜਾ ਕਰੜਾ ਬਖਸ਼ ਰਹੇ ਨੇ, ਬੰਦਾ ਗੁਰੂ ਨੂੰ ਛੱਡਦਾ ਵੀ ਨਹੀਂ ਤੇ ਮੰਨਦਾ ਵੀ, ਇਹ ਦੋਵੇਂ ਚੀਜ਼ਾਂ ਨੇ, ਨਾ ਤੇ ਗੁਰੂ ਨੂੰ ਛੱਡਣਾ ਤੇ ਨਾ ਗੁਰੂ ਨੂੰ ਮੰਨਣਾ। ਮੰਨਣਾ ਮਨ ਕਿਵੇਂ ਲਈਏ, ਸੰਸਾਰ ਛੱਡਿੰਦਾ ਨਹੀਂ ਤੇ ਸੰਸਾਰ ਚ ਕਿਵੇਂ ਚਲੇ ਜਾਈਏ, ਇੱਜ਼ਤ ਬਣੀ ਹੋਈ ਹੈ, ਇੱਜ਼ਤ ਖਾਕ ਚ ਮਿਲ ਜੇਗੀ ਤੇ ਗੁਰੂ ਨੂੰ ਛੱਡ ਕੇ ਤੇ ਬਾਹਰ ਬਣ ਗਿਆ ਹੁਣ ਵਿਖਾਵੇ ਕਰਕੇ ਤੇ ਸਿੱਖ ਹਾਂ ਨਾ। ਤੇ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਪਖੰਡੀਓ ਦੰਬੀਓ, ਉੱਟਣ ਦਾ ਅਰਥ ਹੁੰਦਾ ਪਖੰਡੀ ਦੰਬੀ, ਦੰਬੀਓ ਬਾਹਰੋਂ ਸਿੱਖ ਬਣੇ ਬੈਠੇ ਹੋ ਤੇ ਮਨ ਦੇ ਵਿੱਚ ਨਾ ਸਿੱਖੀ ਦੀ ਰੀਤ, ਨਾ ਸਿੱਖੀ ਦਾ ਪਿਆਰ, ਨਾ ਗੁਰੂ ਦਾ ਹੁਕਮ, ਨਾ ਕੋਈ ਗੁਰੂ ਦੀ ਗੱਲ ਮੰਨਣ ਦੀ ਅੰਦਰ ਭਾਵਨਾ, ਤੇ ਪਖੰਡ ਛੱਡੋ, ਇਥੋਂ ਦੌੜ ਜਾਵੋ, ਇਥੋਂ ਭੱਜ ਜਾਵੋ।
ਦੋਰਾ ਪੁਨ ਮਾਰਨ ਕੁਤਕੇ ਲਗੇ ਭਾਗੇ ਸਭ ਕਰ।
ਫਿਰ ਗੁਰਦੇਵ ਪਾਤਸ਼ਾਹ ਜੀ ਨੇ ਫੜ ਕੇ ਕੁਤਕਾ ਦੇ ਸਾਰਿਆਂ ਨੂੰ ਠੋਕਣ ਲੱਗੇ, ਜ਼ੋਰ ਜ਼ੋਰ ਦੀ ਡੰਡੇ ਮਾਰਨ ਲੱਗੇ। ਫਿਰ ਜਿਵੇਂ ਜਿਵੇਂ ਡੰਡੇ ਮਾਰਦੇ ਨੇ, ਫਿਰ ਦੌੜਦੇ ਜਾਂਦੇ ਨੇ ਵੀ ਹੁਣ ਗੁਰਦੇਵ ਪਾਤਸ਼ਾਹ ਜੀ ਦੀਵਾਨੇ ਹੋ ਗਏ ਨੇ, ਮਸਤਾਨੇ ਹੋ ਗਏ ਨੇ, ਹੁਣ ਇਥੋਂ ਦੌੜਨਾ ਹੀ ਬਣਦਾ, ਐਵੇਂ ਜਾਨ ਚਲੀ ਜਾਏਗੀ। ਅਸੀਂ ਖਲੋਤੇ ਸਾਂ, ਖੋਰੇ ਥੋੜਾ ਚਿਰ ਖਲੋ ਕੇ ਗੁਰੂ ਕੁਛ ਹੋਰ ਕਲਾ ਵਰਤਾਏਗਾ, ਕਿਉਂਕਿ ਬੰਦੇ ਨੂੰ ਆਸ ਹੀ ਰਹਿੰਦੀ ਹੈ ਕਿ ਆਪਣੀ ਇੱਜ਼ਤ ਬਚ ਜਾਵੇ। ਹੰਕਾਰ ਦੇ ਵਾਸਤੇ ਹੋਏ ਖਲੋਤੇ ਸਨ, ਪਿਆਰ ਵਾਸਤੇ ਨਹੀਂ। ਹੰਕਾਰ ਕਹਿ ਰਿਹਾ ਸੀ ਤੇਰੇ ਸਿੱਖਾਂ, ਪਿਆਰ ਨਹੀਂ ਕਹਿ ਰਿਹਾ ਸੀ। ਪਿਆਰ, ਜਿਹਨੂੰ ਪਿਆਰ ਹੁੰਦਾ ਨਾ ਕਿਸੇ ਦੇ ਨਾਲ, ਉਹਨੂੰ ਇੱਕ ਗੱਲ ਕਹੀਏ, ਅਗਲਾ ਖੂਹ ਚ ਛਾਲ ਮਾਰ ਦੇ, ਕਹਿਣ ਦੀ ਲੋੜ ਵੀ ਨਹੀਂ ਹੁੰਦੀ। ਤੇ ਹੁਣ ਪਿਆਰ ਪ੍ਰਗਟ ਹੋਏਗਾ ਤੁਹਾਡੇ ਅੱਗੇ, ਜਿਹਨੂੰ ਪਿਆਰ ਆਉਂਦੇ ਨੇ। ਤੇ ਗੁਰਦੇਵ ਪਾਤਸ਼ਾਹ ਜੀ ਦਾ ਪਿਆਰ ਜਿਹਦੇ ਅੰਦਰ ਸੀ, ਉਹਨੂੰ ਕਹਿਣ ਦੀ ਦੇਰ ਨਹੀਂ ਸੀ। ਗੁਰੂ ਨਾਨਕ ਦੇ ਕਹਿਣ ਚ ਦੇਰ ਸੀ, ਭਾਈ ਲੈਣ ਦੇ ਮੰਨਣ ਚ ਦੇਰ ਨਹੀਂ ਹੋਈ। ਤੇ ਜਿਹੜੇ ਪਖੰਡੀ ਬੈਠੇ ਸਨ ਬਾਹਰੋਂ, ਬੜੇ ਸੋਹਣੇ ਗੁਰਮੁਖਾਂ ਦੇ ਸਰੂਪ, ਤੇ ਮਨ ਚ ਨਿਰੀ ਮਨਮੁਖਤਾ ਆਈ, ਭੱਜੇ ਗਏ, ਡੰਡੇ ਮਾਰੇ ਗੁਰਦੇਵ ਨੇ, ਦੌੜਦੇ ਹੋਏ ਭੱਜੇ। ਤੇ ਇੱਕ ਸੈਕਿੰਡ ਨੀ ਲਾਇਆ, ਸਾਰੇ ਭੱਜ ਗਏ, ਇੱਕ ਵੀ ਨੀ ਬਚਿਆ, ਇੱਕ ਵੀ। ਇਤਨੇ ਹਜ਼ਾਰੇ ਲੱਖਾਂ ਸਿੱਖ ਕਰਤਾਰਪੁਰ ਚ, ਧੰਨ ਗੁਰੂ ਨਾਨਕ ਦਾ ਪੰਥ ਤੇ ਧੰਨ ਗੁਰੂ ਨਾਨਕ। ਤੇ ਜੇ ਅੱਜ ਜਿਸ ਮਨ ਬਸੈ ਇਸ ਸਾਚ ਪ੍ਰੀਖਿਆ, ਜੇ ਪ੍ਰੀਖਿਆ ਲੈਣ ਲੱਗੇ ਨੇ ਜਗਤ ਗੁਰੂ ਬਾਬਾ ਨਾਨਕ, ਇੱਕ ਵੀ ਨੀ ਨਿਕਲਿਆ, ਉਹ ਰਹਿ ਗਿਆ ਪ੍ਰਭੂ ਪਿਆਰਾ। ਸਾਰੇ ਦੌੜ ਗਏ, ਤੇ ਗੁਰਦੇਵ ਪਾਤਸ਼ਾਹ ਜੀ ਨੇ ਜਦੋਂ ਡੰਡੇ ਮਾਰੇ, ਸਾਰੇ ਚਲੇ ਗਏ।
ਰਹਿਓ ਨਾ ਕੋ ਸੰਗ, ਤਬ ਇੱਕ ਲਹਿਣਾ ਰਹਿ ਪਾਸ।
ਵਾਹਿਗੁਰੂ। ਫਿਰ ਇੱਕੋ ਹੀ ਭਾਈ ਲਹਿਣਾ ਜੀ ਰਹਿ ਗਏ, ਬਾਕੀ ਸਾਰੇ ਚਲੇ ਗਏ। ਭਾਈ ਲਹਿਣਾ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਜਿਨ੍ਹਾਂ ਦਾ ਪਿਆਰ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ, ਉਹਨਾਂ ਦੇ ਪਿਆਰ ਦੇ ਕਾਰਨ ਉਹ ਖੜੇ ਰਹੇ। ਕਿਤਨੇ ਵੀ ਪਖੰਡੀ ਸਨ, ਦੌੜ ਗਏ, ਹੁਣ ਕੀ ਕਰੀਏ, ਸਾਰੇ ਭੱਜ ਗਏ। ਕੱਲੇ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਸੰਸਾਰ ਨੂੰ ਤਾਰਨ ਦੇ ਵਾਸਤੇ ਚੱਲੇ ਸਨ, ਅੱਜ ਗੁਰਦੇਵ ਪਾਤਸ਼ਾਹ ਜੀ ਕੱਲੇ ਖੜੇ ਨੇ। ਹਜ਼ਾਰਾਂ ਸਿੱਖ ਗੁਰਦੇਵ ਦੇ, ਲੱਖਾਂ ਸਿੱਖ, ਪਰ ਇੱਕ ਵੀ ਨੀ ਪ੍ਰੀਖਿਆ ਚ ਪੂਰਾ ਉਤਰਿਆ। ਕੱਲੇ ਭਾਈ ਲੈਣਾ ਜੀ, ਉਂਝ ਗੱਦੀ ਨਹੀਂ ਮਿਲੀ, ਆਪਣਾ ਰੂਪ ਬਣਾ ਲਿਆ, ਪਰ ਕੋਈ ਵੀ ਗੁਰੂ ਦਾ ਰੂਪ ਨਹੀਂ ਹੋਣਾ ਚਾਹੁੰਦਾ, ਕੋਈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਰੂਪ ਬਣਨਾ ਹੀ ਨਹੀਂ ਚਾਹੁੰਦਾ। ਹੰਕਾਰ ਛੱਡੀਏ ਤੇ ਗੁਰੂ ਦਾ ਸਰੂਪ ਬਣੀਏ, ਕੋਈ ਖਾਲਸਾ ਕਿਵੇਂ ਬਣੇਗਾ ਜਦੋਂ ਤੱਕ ਹੰਕਾਰ ਅੰਦਰ ਹੈ। ਖਾਲਸ ਦਾ ਅਰਥ ਹੁੰਦਾ ਸ਼ੁੱਧ, ਬਿਲਕੁਲ ਸ਼ੁੱਧ ਹੋ ਗਿਆ। ਗੁਰਦੇਵ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਕੱਲੇ ਭਾਈ ਲਹਿਣਾ ਜੀ ਖੜੇ ਨੇ, ਸਾਰੇ ਦੌੜ ਗਏ। ਭਾਈ ਲਹਿਣੇ ਦੀ ਤਰਫ ਦੇਖ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕਹਿਣੇ ਕੀਤੇ,
ਠੰਡੋ ਤੂੰ ਨਹੀਂ ਸਧਾਰਾ,
ਤੂੰ ਕਿਉਂ ਖਲੋਤਾ ਹੈ, ਜਿੱਥੇ ਹਜ਼ਾਰਾਂ ਦੌੜ ਗਏ, ਲੱਖਾਂ ਦੌੜ ਗਏ, ਲਹਿਣਿਆ ਤੂੰ ਵੀ ਭੱਜ ਜਾ, ਤੂੰ ਵੀ ਦੌੜਦਾ ਸਾਡੇ ਕੋਲੋਂ, ਤੂੰ ਕਿਉਂ ਖਲੋਤਾ ਹੈ।
ਸਿੱਖ ਬਚਨ ਮੰਨੋ ਮੋਰ,
ਜੇ ਤੂੰ ਸਾਡਾ ਸਿੱਖ ਹੈ ਤੇ ਫਿਰ ਸਾਡਾ ਬਚਨ ਮੰਨ, ਕਿਉਂਕਿ ਗੁਰੂ ਦਾ ਜਿੰਨੇ ਬਚਨ ਮੰਨਿਆ ਉਹ ਸਿੱਖ ਹੈ। ਕਿਸੇ ਹੋਰ ਚੱਕਰ ਚ ਨਾ ਪੈਣਾ ਕਿ ਕੋਈ ਸਿੱਖ ਹੋਰ ਹੈ ਜਾਂ ਵਿਖਾਵੇ ਕਰਕੇ ਕੋਈ ਖਾਲਸਾ, ਨਹੀਂ, ਤਨ ਕਰਕੇ ਖਾਲਸਾ ਹੋ ਲੈਣਾ ਸਾਰੇ ਹੋ ਜਾਂਦੇ ਨੇ, ਪਰ ਮਨ ਦੇ ਤਲ ਤੇ ਖਾਲਸਾ ਬਣ ਜਾਣਾ, ਗੁਰੂ ਦਾ ਸਿੱਖ ਬਣ ਜਾਣਾ, ਤੇ ਤਪੱਸਿਆ ਤੇ ਤਪੱਸਿਆ ਭਾਈ ਲੈਣਾ ਜੀ ਨੇ ਪੂਰੀ ਕਰਕੇ ਵਿਖਾਈ, ਤੇ ਭਾਈ ਦਇਆ ਸਿੰਘ ਜੀ ਨੇ ਪੂਰੀ ਕਰਕੇ ਵਿਖਾਈ। ਜਦੋਂ ਆਵਾਜ਼ ਮਾਰੀ ਤੀਸ ਚਾਹੀਦਾ, ਦੌੜ ਗਏ ਕੱਚੇ ਪਿੱਲੇ ਸਾਰੇ, ਭਾਈ ਧਰਮ ਸਿੰਘ ਜੀ ਉੱਠੇ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਉੱਠੇ, ਭਾਈ ਹਿੰਮਤ ਸਿੰਘ ਜੀ ਉੱਠੇ, ਬਾਕੀ ਤੇ ਭੱਜ ਗਏ ਸਾਰੇ, ਇੱਕ ਨੀ ਉੱਥੇ ਠਹਿਰ ਸਕਿਆ, ਤੇ ਅੱਜ ਇੱਕ ਵੀ ਨੀ ਠਹਿਰਿਆ। ਕੱਲੇ ਭਾਈ ਲੈਣਾ ਜੀ ਨੇ, ਗੁਰੂ ਨਾਨਕ ਕਹਿੰਦੇ ਨੇ ਸਾਡਾ ਸਿੱਖ ਹੈ, ਕਹਿੰਦਾ ਮਹਾਰਾਜ ਤੁਹਾਡੇ ਨਿਮਾਣੇ ਬੱਚੇ ਆ, ਤੁਹਾਡੀ ਕਿਰਪਾ ਹੈ, ਸਾਰੇ ਭੱਜ ਜਾਣ, ਬੰਦਾ ਕੱਲਾ ਰਹਿ ਜਾਵੇ ਤੇ ਦਿਲ ਕੰਬ ਜਾਂਦਾ, ਸਾਰੇ ਭੱਜ ਗਏ, ਭੀੜ ਭੱਜ ਗਈ ਹੈ। ਹੁਣ ਸਦਾ ਯਾਦ ਰੱਖਣਾ, ਕਦੀ ਭੀੜ ਦੇ ਵਿੱਚ ਸੰਤ ਨਹੀਂ ਹੁੰਦਾ, ਜਿੱਥੇ ਸੰਤ ਹੁੰਦਾ ਉੱਥੇ ਭੀੜ ਨਹੀਂ ਹੁੰਦੀ, ਇੱਥੇ ਭੀੜ ਨਹੀਂ ਰਹਿ ਗਈ, ਕੱਲੇ ਭਾਈ ਲੈਣਾ ਰਹਿ ਗਏ ਨੇ ਕਿ ਸੰਤ ਨੇ, ਗੁਰੂ ਨੇ, ਅਵਤਾਰ ਨੇ, ਭੀੜ ਭੱਜ ਗਈ, ਭੀੜ ਤੇ ਦੌੜ ਗਈ, ਕਬੀਰ ਕੱਲਾ ਰਹਿ ਗਿਆ, ਸਾਰੀ ਕਾਸ਼ੀ ਪੰਡਤਾਂ ਪਿੱਛੇ ਪਈ, ਇੱਕ ਔਕਟ ਘਾਟੀ ਰਾਮ ਕਿਤੇ ਚੜਿਓ, ਚੜ ਰਹੇ ਹੋ ਕਬੀਰ, ਕਬੀਰ ਤੇ ਔਖੀ ਘਾਟੀ ਤੇ ਚੜ ਰਿਹਾ, ਨਾ ਪਿੱਛੇ ਕੋਈ ਨਾ ਅੱਗੇ ਕੋਈ, ਭੀੜ ਦੇ ਵਿੱਚ ਕਦੀ ਸੰਤ ਨਹੀਂ ਹੁੰਦੇ, ਤੇ ਜਿੱਥੇ ਭੀੜ ਹੁੰਦੀ ਆ ਉੱਥੇ ਸੰਤ ਹੁੰਦਾ ਵੀ ਨਹੀਂ, ਕਿਤੇ ਭੀੜ ਭਰੀ ਪਈ ਹੈ ਤੇ ਭੀੜ ਤੇ ਛੱਡ ਕੇ ਭੱਜ ਗਈ, ਪਰ ਕੱਲੇ ਭਾਈ ਲੈਣਾ ਜੀ ਖਲੋਤੇ ਨੇ ਤੇ ਹੱਥ ਜੋੜ ਕੇ ਕਹਿੰਦੇ ਨੇ, ਗੁਰਦੇਵ ਅਸੀਂ ਕਾਹਦੇ ਸਿੱਖ ਹਾਂ, ਤੁਹਾਡੀ ਕਿਰਪਾ ਹੈ, ਕਿਰਪਾ ਦੇ ਸਦਕਾ ਖੜੇ ਹਾਂ,
ਖਾਓ ਬਿਲੰਬ ਨਹੀਂ ਕਰ।
ਗੁਰਦੇਵ ਪਾਤਸ਼ਾਹ ਕਹਿਣ ਲੱਗੇ, ਫਿਰ ਖਲੋਤਾ ਕਿਉਂ ਹੈ, ਸਾਡਾ ਹੁਕਮ ਮੰਨ, ਤੇਰੇ ਨਾਲ ਵੀ ਸਾਡਾ ਕੋਈ ਖੂਨੀ ਪ੍ਰੇਮ ਨਹੀਂ, ਕੋਈ ਬਿੰਦੀ ਪ੍ਰੇਮ ਨਹੀਂ, ਨਾਤੀ ਪੁੱਤਰ ਹੈ, ਨਾਤੀ ਪੁੱਤਰ ਬਣ ਕੇ ਵਿਖਾ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬਿੰਦੀ ਪੁੱਤਰ ਨਹੀਂ, ਨਾਤੀ ਪੁੱਤਰ ਆ, ਸ਼ਬਦ ਦੇ, ਗੁਰੂ ਦਾ ਸ਼ਬਦ ਮੰਨ ਲਿਆ ਖਾਲਸੇ, ਨਹੀਂ ਮੰਨਿਆ ਕਾਹਦੇ ਖਾਲਸੇ, ਬਣੇ ਰਹਾਂਗੇ ਲੋਕਾਂ ਦੀ ਨਜ਼ਰ ਚ, ਤੇ ਗੁਰੂ ਦੀ ਨਜ਼ਰ ਚ ਬਣਾਂਗੇ ਤੇ ਗੱਲ ਉਸ ਦਿਨ ਪਤਾ ਲੱਗੇਗੀ ਨਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੇਰੇ ਨਾਲ ਵੀ ਕੋਈ ਲੰਮਾ ਚੌੜਾਲੀ ਰਿਸ਼ਤਾ ਨਹੀਂ, ਵਚਨ ਮੰਨੇਗਾ ਤੇ ਸਿੱਖ ਨਹੀਂ ਤੇ ਭੱਜ ਜਾ, ਆਪਾਂ ਇਕੱਲੇ ਹੀ ਚੰਗੇ। ਅਸੀਂ ਨਾ ਕਿਸੇ ਨੂੰ ਲੈ ਕੇ ਆਏ ਸਾਂ ਤੇ ਨਾ ਕਿਸੇ ਦੀ ਲੋੜ ਹੈ, ਅਸੀਂ ਤੇ ਤਰੇ ਹੋਏ ਆ, ਤਾਰਨ ਆਏ ਆ। ਜੇ ਕੋਈ ਤਰ ਜਾਏਗਾ ਠੀਕ, ਜੇ ਨਹੀਂ ਤੇ ਨਾ ਸਹੀ। ਤਾਂ ਵੀ ਆਨੰਦ ਮੌਜ ਦੇ ਵਿਚ, ਸਰੂਰ ਦੇ ਵਿਚ, ਮਸਤੀ ਦੇ ਵਿਚ ਗੁਰਦੇਵ ਸਨ। ਜੇ ਕੋਈ ਨਹੀਂ ਸੀ ਤਾਂ ਵੀ ਮਸਤੀ, ਕਰਤਾਰਪੁਰ ਸੰਗਤਾਂ ਆ ਗਈ ਨੇ ਤਾਂ ਵੀ ਮਸਤੀ, ਤੇ ਜੇ ਅੱਜ ਭੱਜ ਗਏ ਨੇ ਸਾਰੇ ਤੇ ਜਗਤ ਗੁਰੂ ਬਾਬਾ ਨਾਨਕ ਤਾਂ ਵੀ ਮਸਤੀ ਦੇ ਵਿਚ ਨੇ। ਭਾਈ ਲੈਣਾ ਨੂੰ ਕਹਿੰਦੇ ਨੇ ਢੇਰ ਨਾ ਲਾ ਬਚਨ ਮਨ, ਅਸੀਂ ਬਚਨ ਕਮਾਣ ਵਾਸਤੇ ਕਿਹਾ ਤੈਨੂੰ, ਮੁਰਦਾ ਖਾਣਾ ਸ਼ੁਰੂ ਕਰ, ਢੇਰ ਨਾ ਲਾ।
ਕੌਣ ਕਹਿ ਲੈਣੇ ਦੁਆ ਕਰ ਜੋਰੇ,
ਦੋਵੇਂ ਹੱਥ ਜੋੜ ਲੈ ਭਾਈ ਲੈਣਾ ਜੀ ਨੇ ਜਦੋਂ ਇਹ ਬਚਨ ਸੁਣੇ।
ਮਹਿਰ ਜਾਏ ਮੋਰੋ ਪ੍ਰਣ ਮੋਰੇ,
ਹੇ ਗੁਰਦੇਵ ਪਾਤਸ਼ਾਹ, ਮੇਰੇ ਪ੍ਰਭੂ ਜੀ, ਮੇਰੇ ਪਾਤਸ਼ਾਹ ਜੀ, ਮੇਰੇ ਪਿਤਾ ਜੀ, ਮੈਂ ਤੁਹਾਡੀ ਆਗਿਆ ਨਹੀਂ ਮੋੜਾਂਗਾ।
ਰਾਵਰ ਕੋ ਪ੍ਰਵਾਹ ਨਾ ਕੋਈ,
ਤੁਸੀਂ ਤੇ ਬੇਪਰਵਾਹ ਬੇਅੰਤ ਸਵਾਮੀ, ਤੇਰੋ ਅੰਤ ਨਾ ਕਿਨਹੀ ਲਈਆ, ਬੇਪਰਵਾਹ ਬੇਅੰਤ ਸਵਾਮੀ ਹੋ।
ਹਮ ਸਿੱਖ ਸਰਨਾਗਤ ਹੋਈ,
ਅਸੀਂ ਤੁਹਾਡੇ ਸਿੱਖ ਹਾਂ, ਤੇਰੀ ਸ਼ਰਨ ਚ ਆਇਆ ਪਾਤਸ਼ਾਹ, ਸਾਨੂੰ ਬਖਸ਼ ਲੈ, ਹੱਥ ਦੇ ਕੇ ਰੱਖ।
ਜਹਾਂ ਤਾ ਰੱਖੇ ਭਾਵੇ ਮਾਰੀ,
ਗੁਰਦੇਵ ਪਾਤਸ਼ਾਹ ਤੁਹਾਡੀ ਇੱਛਾ ਹੈ ਤੇ ਰੱਖ ਲੋ, ਜੇ ਨਹੀਂ ਰੱਖਣਾ ਚਾਹੁੰਦੇ ਤੇ ਸਾਨੂੰ ਮਾਰ ਦਵੋ। ਅਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਆਪਾਂ ਤੇ ਤੇਰੀ ਸ਼ਰਨ ਚ ਆ ਗਏ ਆ, ਭਾਵੇਂ ਰੱਖ ਲੈ ਭਾਵੇਂ ਮਾਰ ਦੇ। ਅਸੀਂ ਸਾਰੇ ਦਰਾਂ ਨੂੰ ਗਾ ਕੇ, ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜਸ ਗੋਬਿੰਦ ਦਾਸ ਤੁਹਾਰ। ਗੁਰਦੇਵ ਪਾਤਸ਼ਾਹ ਤੁਹਾਡੇ ਬੱਚੇ ਆ, ਭਾਵੇਂ ਰੱਖ ਲਵੋ ਭਾਵੇਂ ਦੁੜਾ ਦਵੋ, ਤੁਸੀਂ ਆਪ ਹੀ ਕਰਨ ਵਾਲੇ ਹੋ। ਹੁਣ ਕਰਦੇ ਰਹੇ ਨੇ, ਹੁਕਮ ਇਹ ਨਹੀਂ ਕਿ ਨਿਰਾ ਕਹਿ ਦੇਣਾ ਗੁਰੂ ਕਰਦਾ ਤੇ ਕਰਨੇ ਆ, ਨਹੀਂ, ਗੁਰੂ ਕਰਾਏਗਾ ਤੇ ਕਰਾਂਗੇ। ਗੁਰੂ ਤੇ ਕਰਾ ਰਿਹਾ, ਗੁਰੂ ਤੇ 14 ਸੱਤੀਆਂ ਅੰਗਾਂ ਚ ਕਹਿ ਰਹੇ ਨੇ ਆਵੋ ਸਿੱਖ ਤਤ ਗੁਰੂ ਕੇ ਪਿਆਰੋ, ਅਸੀਂ ਤੇ ਥਾਲ ਤਿਆਰ ਕਰਦਾ, ਆਵੋ ਤੇ ਰੱਜ ਰੱਜ ਕੇ ਖਾਵੋ, ਗੁਰੂ ਕਰਾਏਗਾ ਤੇ ਲੱਗਾਂਗੇ। ਤੇ ਗੁਰਦੇਵ ਪਾਤਸ਼ਾਹ ਜੀ ਲੈਣਾ ਜੀ ਨਹੀਂ ਕਹਿੰਦੇ, ਉਹ ਕਹਿੰਦੇ ਨੇ ਕਰ ਵੀ ਰਹੇ ਨੇ ਕਰਮ ਕਰਤ ਹੋਵੇ ਨਹੀਂ ਕਰਮ, ਕਰਮ ਕਰ ਰਹੇ ਨੇ ਪਰ ਹੰਕਾਰ ਦੀ ਮੋਰ ਨਹੀਂ ਠੋਕ ਰਹੇ। ਅਸੀਂ ਕੀ ਤੁਹਾਡਾ ਹੁਕਮ ਮੰਨ ਸਕਨੇ ਆ, ਤੁਸੀਂ ਮਨਾਵੋਗੇ ਤੇ ਮੰਨ ਲਵਾਂਗੇ। ਹੰਕਾਰ ਨੂੰ ਇੱਕ ਪਾਸੇ ਸੁੱਟ ਕੇ ਤੇ ਗੁਰਦੇਵ ਦਾ ਹੁਕਮ ਮੰਨਦੇ ਨੇ।
ਓਨੇ ਤਜੋ ਸਰਨ ਤੁਮਾਰੀ,
ਮੈਂ ਤੁਹਾਡੀ ਸ਼ਰਨ ਨਹੀਂ ਤਜਾਂਗਾ ਗੁਰੂ ਨਾਨਕ ਦੇਵ ਮਹਾਰਾਜ, ਤੁਹਾਨੂੰ ਛੱਡ ਕੇ ਮੈਂ ਜਾਵਾਂਗਾ ਵੀ ਕਿੱਥੇ, ਤੁਹਾਡੀ ਸ਼ਰਨ ਚ ਆਇਆ ਤੁਹਾਡੇ ਕੋਲ ਰਵਾਂਗਾ।
ਸ੍ਰੀ ਗੁਰ ਕਹੇ ਜੇ ਸੰਗ ਨਾ ਤਿਆਗੋ,
ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਜੇ ਸੰਗ ਨਹੀਂ ਛੱਡਣਾ,
ਸਿਰਤਕ ਪਰੇ ਕੋ ਖਾਵਣ ਲਾਗੋ,
ਫਿਰ ਜਿਹੜਾ ਮੁਰਦਾ ਪਿਆ ਹੈ ਇਸ ਮੁਰਦੇ ਨੂੰ ਖਾਣਾ ਸ਼ੁਰੂ ਕਰ।
ਸਹਿਣਾ ਸੁਣਤ ਫਿਰਿਓ ਚਾਹੋ ਫੇਰੇ,
ਫਿਰ ਭਾਈ ਲੈਣਾ ਜੀ ਚਾਰੇ ਪਾਸੇ ਫਿਰਨ ਲੱਗ ਪਏ।
ਗੁਰੂ ਕਹਿਓ ਕਿਉ ਲਾਈ ਡੇਰੇ,
ਗੁਰਦੇਵ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਲੈਣਾ ਜੀ ਡੇਰ ਕਿਉ ਲਾ ਰਹੇ ਹੋ, ਫਿਰ ਗੱਲ ਮੰਨਦੇ ਕਿਉ ਨਹੀਂ, ਜਿਹੜਾ ਹੁਕਮ ਤੁਹਾਨੂੰ ਕੀਤਾ ਹੁਕਮ ਪੂਰਾ ਕਰਨਾ ਕਰੋ, ਜਿਹੜੀ ਗੱਲ ਤੁਹਾਨੂੰ ਕਹਿ ਰਹੇ ਆ ਛੇਤੀ ਮੰਨੋ, ਫਿਰ ਡੇਰ ਕਿਸ ਗੱਲ ਦੀ। ਗੁਰੂ ਦਾ ਹੁਕਮ ਮੰਨ ਤੇ ਮੁਰਦਾ ਖਾਣਾ ਸ਼ੁਰੂ ਕਰ।
ਜਿਤ ਦਿਸ ਹੁਕਮ ਕਰੋ ਤੇ ਖਾਵੋ,
ਗੁਰਦੇਵ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਕਹਿਣ ਲੱਗੇ, ਗੁਰੂ ਦੇਵ ਪਾਤਸ਼ਾਹ ਮੈਂ ਡੇਰ ਨਹੀਂ ਲਾ ਰਿਹਾ, ਮੈਂ ਤੁਹਾਡੇ ਹੁਕਮ ਨੂੰ ਮੰਨਣ ਦੀ ਕੋਸ਼ਿਸ਼ ਕਰ ਰਿਹਾ, ਤੇ ਮੈਨੂੰ ਹੁਕਮ ਕਰੋ ਕਿ ਮੈਂ ਪੈਰਾਂ ਵਾਲੇ ਪਾਸੋਂ ਖਾਵਾਂ ਜਾਂ ਫਿਰ ਮੈਂ ਸਿਰ ਵਾਲੇ ਪਾਸੋਂ ਖਾਵਾਂ।
ਇਸ ਰਜਾਏ ਤੇ ਬਿਲਮ ਲਗਾਵਾਂ,
ਇਸ ਕਰਕੇ ਮੈਂ ਡੇਰ ਲਾ ਰਿਹਾ ਵਾਂ, ਮੈਂ ਤੁਹਾਡਾ ਹੁਕਮ ਮੰਨਣ ਚ ਡੇਰ ਨਹੀਂ ਲਾ ਰਿਹਾ, ਮੈਂ ਡੇਰ ਲਾ ਰਿਹਾ ਸਿਰਫ ਇਸ ਕਰਕੇ ਕਿ ਮੈਂ ਪੈਰਾਂ ਵਾਲੇ ਪਾਸੋਂ ਖਾਵਾਂ ਜਾਂ ਮੈਂ ਸੀਸ ਵਾਲੇ ਪਾਸੋਂ ਖਾਵਾਂ।
ਗੁਰੂ ਕਹਿਓ ਪੱਗ ਤੇ ਲੱਗ ਖਾਂਦੇ,
ਗੁਰਦੇਵ ਪਾਤਸ਼ਾਹ ਜੀ ਕਹਿਣ ਲੱਗੇ ਪੈਰਾਂ ਵਾਲੇ ਪਾਸੇ ਖਾਣਾ ਸ਼ੁਰੂ ਕਰ, ਖੇਤੀ ਕਰ,
ਫਿਰ ਲੋ ਖਾਓ ਬਚਨ ਕੋ ਮਾਨੇ,
ਤੇ ਸਿਰ ਤੱਕ ਖਾ ਜਾਵੀ ਛੱਟੀ ਨਾ, ਰੱਤੀ ਵੀ ਮੁਰਦਾ ਛੱਡਣਾ ਨਹੀਂ, ਖਾਣਾ ਵੀ ਪੂਰਾ ਹੀ। ਹੁਣ ਹਜੇ ਵੀ ਧੀਰਜ ਨਹੀਂ ਦੇ ਰਹੇ, ਸਿੱਧੀ ਜੀ ਇੱਕ ਗੱਲ ਕਰ ਰਹੇ ਨੇ ਕਿ ਪੈਰਾਂ ਤੋਂ ਖਾਣਾ ਸ਼ੁਰੂ ਕਰਨਾ ਹੀ ਤੇ ਸਿਰ ਤੱਕ ਖਾਣਾ ਹੀ, ਤੇ ਜੇ ਨਹੀਂ ਖਾਏਗਾ ਤੇ ਇੱਥੋਂ ਦੌੜ ਜਾ, ਸਾਡਾ ਸਿੱਖ ਨਹੀਂ। ਤੇ ਹਜੇ ਵੀ ਡੋਲ ਸਕਦਾ ਬੰਦਾ, ਸੋਚਿਆ ਸੀ ਕਿ ਕੱਲਾ ਰਹਿ ਗਿਆ ਤੇ ਕੱਲੇ ਨੂੰ ਕੋਈ ਧੀਰਜ ਦੇਣਗੇ, ਕੋਈ ਧੀਰਜ ਨਹੀਂ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪੈਰਾਂ ਤੋਂ ਸ਼ੁਰੂ ਕਰ ਤੇ ਸਿਰ ਤੱਕ ਰੁਕੀ ਨਾ, ਪੂਰੇ ਦਾ ਪੂਰਾ ਖਾ ਜਾ।
ਇਹ ਛਿਨ ਲਹਿਣੇ ਤੂਰਨ ਕੀਨੇ,
ਕਹਿੰਦੇ ਨੇ ਭਾਈ ਲਹਿਣਾ ਜੀ ਨੇ ਹੱਥ ਜੋੜ ਕੇ ਦੌੜੇ ਹੋਏ ਗਏ
ਤੇ ਪੈਰਾਂ ਦੇ ਕੋਲ ਮੁਰਦੇ ਦੇ ਚਲੇ ਗਏ।
ਸਾਰੀ ਮਤ ਭਿੰਨੀ
ਆਗਿਆ ਦੇ ਵਿੱਚ ਆਪਣੇ ਮਨ ਨੂੰ ਭਿਉਂ ਲਿਆ ਤੇ ਕਹਿਣ ਲੱਗੇ, ਗੁਰਦੇਵ ਪਾਤਸ਼ਾਹ ਜੀ ਤੁਹਾਡੇ ਹੁਕਮਾਂ ਅਨੁਸਾਰ ਹੁਣ ਤੁਹਾਡੀ ਹੁਕਮ ਮੰਨਾਂਗੇ।
ਸੇਤ ਸੋ ਬਸਤਰੀ ਉਤਾਰਾ ਜਦ ਹੀ
ਜਦੋਂ ਹੀ ਭਾਈ ਲੈਣਾ ਜੀ ਨੇ ਪੈਰਾਂ ਦੇ ਉੱਤੋਂ ਮੁਰਦੇ ਦਾ ਉਹ ਕੱਪੜਾ ਚੁੱਕਿਆ,
ਦੇਖਿਓ ਸਰਬ ਤਿਹਾਵਲ ਤਬ ਹੀ
ਤੇ ਜਦੋਂ ਹੈਰਾਨ ਹੋ ਗਏ ਦੇਖਿਆ ਕਿ ਕੜਾ ਪ੍ਰਸ਼ਾਦ ਦੀ ਦੇਗ ਥੱਲੇ ਪਈ ਸੀ। ਹੁਣ ਇਹ ਇਤਨੀ ਕੁ ਪ੍ਰੀਖਿਆ ਹੈ, ਜਿਹੜੇ ਸਾਡੇ ਤੇ ਦੁੱਖ ਹੁੰਦੇ ਨੇ ਨਾ ਉਹ ਦੁੱਖ ਮੁਰਦੇ ਲੱਗਦੇ ਨੇ, ਪਰ ਜੇ ਦੁੱਖ ਨੂੰ ਕਬੂਲ ਕਰ ਲਈਏ, ਹੁਕਮ ਮੰਨ ਲਈਏ, ਹੈ ਨਿਰੀ ਕੜਾ ਪ੍ਰਸ਼ਾਦ ਦੀ ਦੇਗ ਹੀ। ਦੁੱਖ ਦਾਰੂ ਸੁੱਖ ਰੋਗ ਪਿਆ, ਸੁੱਖ ਤੇ ਰੋਗ ਹੈ, ਦੁੱਖ ਨੂੰ ਦਾਰੂ ਕਹਿ ਰਹੇ ਨੇ। ਤੇ ਕਹਿੰਦੇ ਨੇ ਜਦੋਂ ਚੁੱਕਿਆ ਗੁਰਦੇਵ ਪਾਤਸ਼ਾਹ ਜੀ ਦੇ ਹੁਕਮਾਂ ਅਨੁਸਾਰ ਉੱਤੋਂ ਕੱਪੜਾ ਤੇ ਥੱਲੇ ਕੜਾਹ ਪ੍ਰਸ਼ਾਦ ਦੀ ਦੇਗ ਸੀ, ਤੇ ਜਦੋਂ ਹੋਰ ਕੱਪੜਾ ਚੁੱਕਿਆ
ਤੇ ਨਰਸਮ ਲੋਤ ਬਣਾਈ,
ਜਿਵੇਂ ਮਨੁੱਖ ਦੀ ਲੋਤ ਹੁੰਦੀ ਹੈ, ਲਾਸ਼ ਹੁੰਦੀ ਹੈ, ਉਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਈ ਹੋਈ ਸੀ।
ਸਾਖੀ ਅਸਚਰਜ ਰਹਿਓ ਬਿਸਮਾਈ,
ਇਸ ਤਰ੍ਹਾਂ ਦੇਖ ਕੇ ਭਾਈ ਲਹਿਣਾ ਜੀ ਅਚਰਜ ਹੋ ਗਏ, ਹੈਰਾਨ ਹੋ ਗਏ ਕਿ ਗੁਰੂ ਦੀ ਕਲਾ ਨੂੰ ਕੋਈ ਨਹੀਂ ਸਮਝ ਸਕਦਾ, ਗੁਰੂ ਮਹਾਨ ਹੈ।
ਰੱਬ ਕੇ ਪਦ ਪੰਕਜ ਪਰ ਪਰਿਓ,
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਉੱਤੇ ਡਿੱਗ ਪਏ।
ਹੱਥ ਬੰਦ ਕੇ ਬਚਨ ਉਚਰਿਓ,
ਦੋਵੇਂ ਹੱਥ ਜੋੜ ਕੇ ਤੇ ਬਚਨ ਕਰਨ ਲੱਗੇ।
ਪਾਰ ਬ੍ਰਹਮ ਕਰਤਾਰੇ ਅਪਾਰੇ,
ਤੁਸੀਂ ਆਪ ਪਰਮਾਤਮਾ ਦੇ ਸਰੂਪ ਹੋ, ਗੁਰਦੇਵ ਪਾਤਸ਼ਾਹ ਪ੍ਰਭੂ ਹੋ,
ਏਕੰਕਾਰ ਸਰਬ ਜਗ ਤਾਰੇ,
ਤੁਸੀਂ ਆਪ ਪਰਮਾਤਮਾ ਦੇ ਅਵਤਾਰ ਹੋ,
ਕਲ ਕੇ ਨਰਨ ਉਧਾਰਨ ਕਾਰਨ,
ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਦੇ ਲਈ,
ਹਰਿਓ ਦੇਹ ਕੀਰਤ ਵਿਸਤਾਰਨ,
ਤੁਸੀਂ ਸੰਸਾਰ ਦੇ ਲੋਕਾਂ ਨੂੰ ਉਤਾਰਨ ਦੇ ਲਈ,
ਤੁਮਰੇ ਕੁਦਰਤ ਤੁਮ ਬਣਾਈ,
ਤੁਹਾਡੀ ਕੁਦਰਤ ਨੂੰ ਤੁਸੀਂ ਹੀ ਜਾਣਦੇ ਹੋ, ਜੋ ਤੁਸੀਂ ਕਰਨਹਾਰ ਹੋ, ਤੁਹਾਡੇ ਤੋਂ ਸਿਵਾ ਕੋਈ ਨਹੀਂ ਜਾਣ ਸਕਦਾ। ਗੁਰਦੇਵ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਇਸ ਤਰ੍ਹਾਂ ਹੁਕਮ ਕਰਦੇ ਨੇ, ਭਾਈ ਲਹਿਣਾ ਜੀ ਮੰਨਦੇ ਨੇ, ਤੇ ਭਾਈ ਲਹਿਣਾ ਜੀ ਉਸਤਤ ਕਰਦੇ ਹੋਏ ਕਹਿੰਦੇ ਨੇ ਕਿ ਗੁਰਦੇਵ ਪਾਤਸ਼ਾਹ ਤੁਹਾਡੇ ਤੋਂ ਸਿਵਾ ਤੁਹਾਡੀ ਉਸਤਤ ਨੂੰ ਕੋਈ ਨਹੀਂ ਜਾਣ ਸਕਦਾ, ਤੁਸੀਂ ਪੂਰੇ ਹੋ। ਤੇ ਇਸ ਤਰ੍ਹਾਂ ਇਹ ਸਾਰਾ ਪ੍ਰਸੰਗ ਚੱਲਦਾ ਹੈ। ਗੁਰਦੇਵ ਨੇ ਪ੍ਰੀਖਿਆ ਲਈ ਹੈ, ਅਕਲ ਨੂੰ ਇੱਕ ਪਾਸੇ ਰੱਖ ਕੇ, ਫਿਰਦੇ ਨੂੰ ਅੱਗੇ ਰੱਖ ਕੇ ਮੰਨਿਆ ਕਿ ਮੰਨੇ ਕਿ ਗੱਤ ਕਹੀ ਨਾ ਜਾਏ, ਅਸੀਂ ਗੱਤ ਨੂੰ ਬਿਆਨ ਨਹੀਂ ਕਰ ਸਕਦੇ। ਜਪਜੀ ਸਾਹਿਬ ਦੇ ਵਿੱਚ ਵੀ ਗੁਰਦੇਵ ਨੇ ਹੁਕਮ ਕੀਤਾ ਹੈ, ਤੇ ਗੁਰਦੇਵ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਹੁਣ ਅੱਗੇ ਚੱਲ ਕੇ ਭਾਈ ਲਹਿਣਾ ਜੀ ਨੂੰ ਕਿਵੇਂ ਗਤੀ ਮਿਲਦੀ ਹੈ, ਕਿਵੇਂ ਕਿਰਪਾ ਕਰਦੇ ਨੇ, ਕਿਵੇਂ ਸੇਵਾ ਲੈਂਦੇ ਨੇ, ਅਗਲੇ ਪ੍ਰਸੰਗਾਂ ਚ ਆਏਗਾ। ਇੱਥੇ ਸਾਨੂੰ ਇਤਨੀ ਸੇਧ ਦਿੱਤੀ ਹੈ, ਹੁਕਮ ਨੂੰ ਮੰਨਣਾ ਸਿੱਖ ਜਾਈਏ, ਅਕਲ ਨੂੰ ਇੱਕ ਪਾਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਲਮ ਦੇ ਉੱਤੇ ਸ਼ੰਕਾ ਨਾ ਕਰੀਏ। ਦਸਮ ਗ੍ਰੰਥ ਦੀ ਬਾਣੀ ਗੁਰੂ ਦੀ ਬਾਣੀ ਹੈ, ਤੇ ਉਸ ਨੂੰ ਅਸੀਂ ਮੁਰਦਾ ਨਾ ਸਮਝੀਏ। ਅੰਮ੍ਰਿਤ ਹੈ, ਤਿਹਾਵਲ ਹੈ, ਕੜਾ ਪ੍ਰਸ਼ਾਦੀ ਦੇਗ ਹੈ। ਜਦੋਂ ਕੱਪੜਾ ਚੁੱਕਿਆ ਤੇ ਪਤਾ ਲੱਗ ਗਿਆ, ਤੇ ਅਕਲ ਨੂੰ ਇੱਕ ਪਾਸੇ ਰੱਖ ਕੇ ਗੁਰੂ ਕੋਲ ਆਇਆ ਕਰੋ। ਅਕਲ ਨਾਲ ਆਵਾਂਗੇ ਤੇ ਕੁਛ ਪੱਲੇ ਨਹੀਂ ਪੈਣਾ, ਤੇ ਸ਼ੰਕੇ ਰੱਖ ਕੇ ਬਾਹਰ ਆਇਆ ਕਰੋ। ਗਲਤੀਆਂ ਬੰਦੇ ਦੇ ਸੁਭਾਅ ਦੇ ਵਿੱਚ ਨੇ, ਲੇਕਿਨ ਬੰਦੇ ਦੇ ਮਨੁੱਖ ਦਾ ਇੱਕੋ ਸੁਭਾਅ ਹੈ, ਉਹ 99 ਗੁਣ ਹੋਣਗੇ ਨਹੀਂ ਪਕੜਨੇ, ਇੱਕ ਗਲਤੀ ਪਕੜੋ, ਫਿਰ ਗਲਤੀ ਨੂੰ ਫੜ ਕੇ ਉਛਾਲੋ, ਇੰਨਾ ਉਛਾਲੋ ਕਿ ਬਸ ਹੁਣ ਗਲਤੀ ਰਹਿ ਜਾਵੇ, ਗੁਣਾਂ ਨੂੰ ਦਬਾ ਕੇ ਰੱਖ ਦਵੋ। ਸੰਗਤ ਇਸੇ ਤਰ੍ਹਾਂ ਬੈਠੀ ਸੀ ਤੇ ਸੁਥਰੇ ਸ਼ਾਹ ਨੇ ਕਹਿ ਦਿੱਤਾ ਸੀ, ਜਦੋਂ ਕੀਰਤਨ ਕਰ ਰਹੇ ਸਨ, ਗੁਸਤਾਖੀ ਮਾਫ਼, ਸੁਣਾਉਣਾ ਨਹੀਂ ਸਾ ਚਾਹੁੰਦਾ ਪਰ ਸੁਣਾਉਣਾ ਪਏਗਾ। ਤੇ ਕਹਿਣ ਲੱਗਾ ਸੁਥਰੇ ਸਾਹ ਕਿ ਫਿਟੇ ਮੂੰਹ ਕੀਰਤਨ ਕਰਨ ਵਾਲਿਆਂ ਤੇ ਕਥਾ ਕਰਨ ਵਾਲਿਆਂ ਤੇ ਲੱਖ ਲਾਣਤ ਕੀਰਤਨ ਕਥਾ ਸੁਣਨ ਵਾਲਿਆਂ, ਗੁਸਤਾਖੀ ਮਾਫ਼, ਸੁਥਰੇ ਸ਼ਾਹ ਨੇ ਕਹਿ ਦਿੱਤਾ ਤੇ ਦੌੜ ਗਿਆ ਗੱਲ ਕਰਕੇ, ਸੰਗਤ ਸਾਰੀ ਪਿੱਛੇ ਪਿੱਛੇ। ਤੇ ਜਦੋਂ 6 ਮਹੀਨੇ ਸਾਲ ਬਾਅਦ ਆਇਆ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕੋਲ ਲਿਆਏ, ਮਹਾਰਾਜ ਪਾਪੀ ਆ ਗਿਆ, ਇਹਨੇ ਇਹ ਗੱਲ ਕੀਤੀ ਸੀ। ਗੁਰਦੇਵ ਕਹਿੰਦੇ ਨੇ ਅੱਛਾ, ਹਾਂਜੀ ਸੁਥਰੇ ਸ਼ਾਹ ਤੂੰ ਇਹ ਗੱਲ ਕਹੀ ਸੀ। ਤੇ ਪਾਤਸ਼ਾਹ ਕਿਹੜੀ ਗੱਲ? ਕਿ ਲੱਖ ਲਾਣਤ ਸੁਣਨ ਵਾਲਿਆਂ ਤੇ ਫਿਟੇ ਮੂੰਹ ਕਰਨ ਵਾਲਿਆਂ ਤੇ। ਗੁਰਦੇਵ ਪਾਤਸ਼ਾਹ ਮੈਂ ਤੇ ਨੀ ਕਹੀ, ਪਹਿਲਾਂ ਮੈਨੂੰ ਇੱਕ ਗੱਲ ਦੱਸੋ, ਇਹ ਤੁਹਾਡੇ ਸਿੱਖ ਨੇ ਆ ਮੇਰੇ ਸਿੱਖ ਨੇ? ਸੰਗਤ ਕਹਿਣ ਲੱਗੀ, ਗੁਰਦੇਵ ਪਾਤਸ਼ਾਹ ਜੀ ਤੁਹਾਡੇ ਸਿੱਖ ਆ। ਤੇ ਫਿਰ ਸੁਥਰੇ ਸ਼ਾਹ ਕਹਿਣ ਲੱਗਾ, ਉਸ ਦਿਨ ਕੀਰਤਨ ਦੇ ਵਿੱਚ ਕਿਹੜਾ ਸ਼ਬਦ ਚੱਲ ਰਿਹਾ ਸੀ, ਕੋਈ ਸਿੱਖ ਖੜਾ ਹੋ ਕੇ ਦੱਸੋ। ਸਾਰੇ ਸਿੱਖਾਂ ਦੀਆਂ ਗਰਦਨਾਂ ਥੱਲੇ। ਤੇ ਸੁਥਰੇ ਸ਼ਾਹ ਨੇ ਕੀ ਕਿਹਾ ਸੀ? ਕਹਿੰਦਾ ਜੀ ਲੱਖ ਲਾਣਤ ਸੁਣਨ ਵਾਲਿਆਂ ਤੇ, ਫਿਟੇ ਮੂੰਹ ਕਰਨ ਵਾਲਿਆਂ ਤੇ। ਤੇ ਸੁਥਰੇ ਸ਼ਾਹ ਕਹਿਣ ਲੱਗਾ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਇਹ ਤੁਹਾਡੇ ਸਿੱਖ ਨੀ ਮੇਰੇ ਸਿੱਖ ਨੇ, ਮੇਰੀ ਗੱਲ ਤੇ ਇਹਨਾਂ ਨੂੰ ਯਾਦ ਹੈ, ਤੇਰੀ ਗੱਲ ਕੋਈ ਨੀ ਯਾਦ, ਤੇਰੀ ਗੱਲ ਤੇ ਯਾਦ ਹੀ ਕੋਈ ਨੀ ਕੀ ਕੀਰਤਨ ਚੱਲ ਰਿਹਾ ਸੀ, ਪਰ ਮੇਰੀ ਗੱਲ ਤੇ ਇਹਨਾਂ ਨੂੰ ਯਾਦ ਹੈ। ਕਿਉਂ? ਦੁਸ਼ਮਣ ਬੰਦੇ ਦਾ ਸੁਭਾਅ ਹੈ। 99 ਗੁਣ ਨਹੀਂ ਵੇਖਣੇ, ਇੱਕ ਕਮੀ। ਗੁਰੂ ਦੀ ਗੱਲ ਵੱਲ ਧਿਆਨ ਨਹੀਂ। ਸੁਧਰੇ ਸ਼ਾਹ ਨੇ ਕਿਹਾ ਸਾਰਿਆਂ ਦਾ ਧਿਆਨ ਚਲਾ ਗਿਆ, ਇਹੀ ਸੁਭਾਅ ਬੰਦੇ ਦਾ। ਸੋ ਕਿਸੇ ਚ ਗੁਣ ਨੇ ਉਹ ਨਹੀਂ ਵੇਖਣੇ, ਕਮੀ ਵੇਖ ਕੇ ਫਲਾਣਾ ਤੇ ਮਾੜਾ। ਗੁਰਦੇਵ ਪਾਤਸ਼ਾਹ ਜੀ ਨੂੰ ਫਿਰ ਉਹਨਾਂ ਚੋਟ ਮਾਰੀ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵੀ ਹੱਸਣ ਲੱਗ ਗਏ ਸਨ ਤੇ ਕਹਿਣ ਤੇ ਲੱਗੇ, ਸੁਧਰੇ ਸ਼ਾਹ ਗੱਲ ਤੇ ਤੂੰ ਸੱਚ ਕਹੀ ਹੈ, ਪਰ ਕਈ ਥੋੜੀ ਜਿਹੀ ਥੋੜੀ ਆ, ਇਹਨਾਂ ਨੂੰ ਕੜਵੀ ਲੱਗੇਗੀ ਤੇ ਲੱਗ ਵੀ ਗਈ, ਤੇ ਅਸੀਂ ਸੁਭਾਅ ਬਣਾਈਏ ਅਵਗੁਣਾਂ ਨੂੰ ਪਾਸੇ ਕਰਕੇ ਤੇ ਗੁਣ ਵੇਖੀਏ ਕਰੀਏ। ਗੁਣਾ ਕਾ ਹੋਵੇ ਵਾਸਲਾ ਕਡਵਾਸ ਲਈ, ਜੇ ਗੁਣ ਹੋਣ ਸਾਜਨਾ ਮਿਲ ਸਾਂਝ ਕਰੀਦਾ। ਇਹ ਪ੍ਰਸੰਗ ਸਨ ਤੇ ਗੁਰਦੇਵ ਪਾਤਸ਼ਾਹ ਬਖਸ਼ ਕਰਨ। ਦਾਸ ਨੇ ਕਰੀਬਨ ਇੱਕ ਮਹੀਨਾ ਤੁਹਾਡੇ ਚਰਨਾਂ ਦੀ ਸੇਵਾ ਕੀਤੀ ਹੈ, 3 ਵੀਕਾਂ ਪਹਿਲਾਂ, 1 ਵੀਕ ਇਹ ਆਪਣਾ ਸਮਾਂ ਪੂਰਾ ਹੋ ਗਿਆ, 26 ਤਰੀਕ ਨੂੰ ਇੰਡੀਆ ਜਾ ਰਹੇ ਹਾਂ। ਕਿਸੇ ਵੀ ਤਰ੍ਹਾਂ ਦੀ ਅਗਰ ਕੋਈ ਬੋਲ ਬਾਣੀ ਕਮੀ ਹੋ ਗਈ ਹੋਵੇ ਤੇ ਦਾਸ ਖੇਮਾ ਦਾ ਜਾਚਕ ਹੈ। ਆਪਾਂ ਕਿਸੇ ਨੂੰ ਵੀ ਇੱਕ ਦੇ ਪ੍ਰਥਾਏ ਗੱਲ ਨਹੀਂ ਕੀਤੀ, ਸਾਰਿਆਂ ਦੇ ਪ੍ਰਥਾਏ ਕੀਤੀ ਹੈ। ਜੋ ਮੈਨੂੰ ਅਨੁਭਵ ਬਾਣੀ ਤੋਂ ਮਿਲਿਆ ਉਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਰਿਆਂ ਦਾ ਧੰਨਵਾਦ। ਸਾਰੇ ਸਾਡੇ ਬਜ਼ੁਰਗ ਸੰਗਤ ਬੜੇ ਪ੍ਰੇਮ ਦੇ ਨਾਲ ਸਮੈਤਿਕ ਦੀ ਸੰਗਤ ਸੁਣਦੀ ਹੈ, ਭਾਵਨਾ ਹੈ। ਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਬਜ਼ੁਰਗਾਂ ਤੇ ਸਮੂਹ ਸੰਗਤ ਦੇ ਉੱਤੇ ਕਿਰਪਾ ਕਰਨ। ਇਸੇ ਤਰ੍ਹਾਂ ਆਉਂਦੇ ਰਹੋ, ਗੁਰਬਾਣੀ ਨਾਲ ਜੁੜ ਕੇ ਉੱਚੇ ਹੁੰਦੇ ਰਹੋ। ਰੋਜ਼ ਰੋਜ਼ ਆਉਣ ਦੇ ਨਾਲ ਰੰਗ ਲਾਗਤ 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 ਹੈ, ਭ੍ਰਮ ਭਾਗਤ 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 ਹੈ, ਭੱਜ ਜਾਂਦਾ ਹੈ ਤੇ ਭੱਜ ਜਾਏਗਾ। ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰਨ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਕਮੇਟੀ ਦਾ ਵੀ ਧੰਨਵਾਦ, ਸਾਡੇ ਗ੍ਰੰਥੀ ਸਾਹਿਬਾਨ ਜੋਗਿੰਦਰ ਸਿੰਘ ਜੀ, ਅਵਤਾਰ ਸਿੰਘ, ਮਹਿਤਾਬ ਸਿੰਘ, ਗੁਰਮੀਤ ਸਿੰਘ ਜੀ, ਸਭ ਦਾ ਧੰਨਵਾਦ। ਬੜੇ ਪ੍ਰੇਮ ਵਾਲੇ ਨੇ, ਬੜਾ ਪ੍ਰੇਮ ਦਿੱਤਾ ਹੈ ਤੇ ਸਾਰੀ ਹੀ ਸੰਗਤ ਦਾ ਵੀ ਧੰਨਵਾਦ। ਜੇ ਕੋਈ ਗਲਤੀ ਹੋ ਗਈ, ਦਾਸ ਬਾਰ ਬਾਰ ਕਿਵੇਂ ਦਾ ਜਾਚਕ ਹੈ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।